ਪਗ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਨਿਤ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਗੁਰੂ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਗੁਰੂ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਓ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰ ਪਾਲਾ ਜੀ ਪਰਮ ਕਿਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਭਰ ਧਾਰ ਏਕ ਅੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਮਰਦਾਨਾ ਬੁਝਤ ਪਇਓ ਅਗਰਜ ਚਲੋ ਕੇ ਨਾਹੇ ਆਨ ਸਥਾਨ ਬਿਲੋਕੀਏ ਜੇ ਰਾਵਰ ਉਰ ਚਾਹੇ ਮਰਦਾਨਾ ਬੁਝਤ ਪਇਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ ਸਤਿਗੁਰਾਂ ਦੇ ਦਰਬਾਰ ਵਿੱਚ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਕਥਾ ਦਾ ਸਮਾਂ ਹੋਇਆ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਸੁਮੇਰ ਪਰਬਤ ਦੇ ਉੱਪਰ ਸਿੱਧਾਂ ਦਾ ਸੁਧਾਰ ਕਰਨ ਦੇ ਵਾਸਤੇ ਪਹੁੰਚੇ ਹੋਏ ਨੇ। ਸਾਰੇ ਹੀ ਸਿੱਧ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਨਾਲ ਵਿਚਾਰ ਚਰਚਾ ਦੇ ਵਿੱਚ ਹਾਰ ਕੇ ਅਤੇ ਮਹਾਰਾਜ ਪਾਤਸ਼ਾਹ ਜੀ ਦੇ ਅੱਗੇ ਝੁਕ ਗਏ ਨੇ, ਪਰ ਕੁਝ ਸਿੱਧ ਜਿਹੜੇ ਨੇ ਉਹ ਮਨ ਕਰਕੇ ਨਹੀਂ ਝੁਕੇ। ਉਹ ਇਸ ਪ੍ਰਕਾਰ ਭਾਵੇਂ ਆਪਣੀਆਂ ਸ਼ਕਤੀਆਂ ਦਿਖਾਲਣ ਵੇਲੇ ਉਹਨਾਂ ਨੂੰ ਬਹੁਤ ਸ਼ਰਮਿੰਦਗੀ ਝੱਲਣੀ ਪਈ, ਪਰ ਉਹਨਾਂ ਦੇ ਭਾਗ ਉਦੈ ਨਹੀਂ ਹੋਏ। ਉਹ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਅੱਗੇ ਨਿਮਰਤਾ ਅਤੇ ਸ਼ਰਧਾ ਨਹੀਂ ਧਾਰ ਸਕੇ। ਪਰ ਕੁਝ ਸਿੱਧ ਭਾਗਾਂ ਵਾਲੇ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਆਪ ਵੀ ਬੜੇ ਪਿਆਰ ਵਾਲੇ ਲਫ਼ਜ਼ਾਂ ਦੇ ਨਾਲ, ਪ੍ਰੇਮ ਦੇ ਸਹਿਤ ਉਹਨਾਂ ਦੇ ਨਾਲ ਮਹਾਰਾਜ ਜੀ ਨੇ ਵਿਚਾਰ ਕੀਤੀ ਹੈ, ਉਹਨਾਂ ਦੇ ਮਨ ਵਿੱਚ ਸ਼ਰਧਾ ਆਈ ਹੈ, ਉਹ ਮਹਾਰਾਜ ਜੀ ਦੇ ਪ੍ਰੇਮੀ ਬਣੇ ਹੈ। ਅਤੇ ਸਤਿਗੁਰੂ ਮਹਾਰਾਜ ਜੀ ਦੇ ਆਪਾਂ ਲਗਾਤਾਰ ਇਸ ਸੁਮੇਰ ਪਰਬਤ ਦੇ ਪ੍ਰਸੰਗ ਸਰਵਣ ਕੀਤੇ ਨੇ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ, ਮਹਾਰਾਜ ਪਾਤਸ਼ਾਹ ਜੀ ਨੇ ਸ਼ਬਦ ਦੀ ਵਿਚਾਰ ਦੇ ਨਾਲ ਸਿੱਧ ਮੰਡਲੀ ਸਾਰੀ ਨੂੰ ਜਿੱਤ ਲਿਆ ਹੋਇਆ ਅਤੇ ਆਪਣਾ ਨਿਰਾਲਾ ਪੰਥ ਮਹਾਰਾਜ ਪਾਤਸ਼ਾਹ ਜੀ ਕਾਇਮ ਕਰ ਰਹੇ ਨੇ। ਹੁਣ ਇੱਥੋਂ ਜਾਣ ਲੱਗਿਆਂ ਜਿਸ ਤਰ੍ਹਾਂ ਅੱਗੇ ਪ੍ਰਸੰਗ ਆ ਰਹੇ ਨੇ, ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਮਰਦਾਨਾ ਬੁਝਤ ਪਇਓ ਅਗਰਜ ਚਲੋ ਕੇ ਨਾਹੇ।
ਸਤਿਗੁਰੂ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਬੇਨਤੀ ਕਰਦੇ ਆ, ਮਹਾਰਾਜ ਜੀ ਹੁਣ ਆਪਾਂ ਅੱਗੇ ਚੱਲਣਾ ਹੈ ਕਿ ਨਹੀਂ ਅਜੇ ਚੱਲਣਾ ਅੱਗੇ?
ਆਨ ਸਥਾਨ ਬਿਲੋਕੀਏ ਜੇ ਰਾਵਰ ਉਰ ਚਾਹੇ।
ਜੇ ਮਹਾਰਾਜ ਪਾਤਸ਼ਾਹ ਜੀ ਆਪ ਜੀ ਨੂੰ ਭਾਵਦਾ ਹੋਏ ਤੇ ਹੁਣ ਇਥੋਂ ਅੱਗੇ ਚੱਲੀਏ ਤੇ ਹੋਰ ਪ੍ਰਿਥਵੀ ਦੇ ਉੱਤੇ ਧਰਤੀ ਤੇ ਥਾਂ ਵੇਖੀਏ।
ਚੋਪਈ ਸੁਣੀਏ ਸ਼੍ਰੀ ਅੰਗਦ ਗਤ ਦਾਈ।
ਬਾਬਾ ਭਾਈ ਸਾਹਿਬ ਭਾਈ ਬਾਲਾ ਸਾਹਿਬ ਜੀ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੂੰ ਇਤਿਹਾਸ ਲਿਖਵਾਉਂਦੇ ਹੋਏ ਕਹਿੰਦੇ, ਮੁਕਤੀ ਦਾਤਾ ਜੀ ਸੁਣੋ ਜੀ।
ਸੁਣ ਗੁਰ ਮੁਝਸੋ ਗਿਰਾ ਅਲਾਈ।
ਕਿ ਜਦੋਂ ਮਰਦਾਨੇ ਨੇ ਸਮੇਰ ਪਰਬਤ ਤੇ ਸਤਿਗੁਰੂ ਨਾਨਕ ਸਾਹਿਬ ਨੂੰ ਇਸ ਤਰ੍ਹਾਂ ਪੁੱਛਿਆ ਅੱਗੇ ਜਾਣ ਵਾਸਤੇ ਤੇ ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਜੀ ਮੇਰੀ ਸਲਾਹ ਲੈਣ ਲੱਗ ਗਏ।
ਤੁਮਰੇ ਮਨ ਮਹਿ ਕਿਤ ਬਿਦ ਬਾਲਾ।
ਹੇ ਭਾਈ ਬਾਲਿਆ ਤੇਰੇ ਮਨ ਵਿੱਚ ਕੀ ਖਿਆਲ ਹੈ ਵਿਚਾਰ ਹੈ?
ਮੈਂ ਤਬ ਬੋਲਿਓ ਪ੍ਰਭੂ ਕਿਰਪਾਲਾ।
ਬਾਲਾ ਜੀ ਕਹਿੰਦੇ, ਮੈਂ ਉਸ ਵਕਤ ਆਖਿਆ ਹੈ ਕਿਰਪਾ ਦੇ ਘਰ ਸਤਿਗੁਰੂ ਜੀ।
ਹਉ ਰਾਵਰ ਕੇ ਨਿਤ ਅਨੁਸਾਰੀ।
ਮੈਂ ਤਾਂ ਸਦਾ ਹੀ ਆਪ ਜੀ ਦੀ ਆਗਿਆ ਦੇ ਵਿੱਚ ਰਾਜੀ ਰਹਿਣਾ ਚਾਹੁੰਦਾ ਹਾਂ।
ਜਿਉਂ ਉਰਮਹਿ ਤਿਉਂ ਕੀ ਜੈਕਾਰੀ।
ਜਿਵੇਂ ਤੁਹਾਡੇ ਮਨ ਵਿੱਚ ਸੱਚੇ ਪਾਤਸ਼ਾਹ ਜੀ ਆਉਂਦਾ ਤਿਵੇਂ ਹੀ ਕਰਨਾ ਕਰੋ।
ਅਸ ਬਿਦ ਕਰਤ ਪਰਸਪਰ ਬੈਨਾ।
ਇਸ ਵਿਧੀ ਅਨੁਸਾਰ ਭਾਈ ਬਾਲਾ ਜੀ ਕਹਿੰਦੇ ਨੇ, ਅਸੀਂ ਬਚਨ ਬਲਾਸ ਕਰ ਰਹੇ ਸੀ।
ਵੈਸੇ ਤਹਿਵਾ ਪੰਜਕ ਨੈਨਾ।
ਕਮਲ ਸੇ ਰਿਖੇ ਨੇਤਰਾਂ ਵਾਲੇ ਸਤਿਗੁਰੂ ਜੀ ਸਾਡੇ ਦਰਮਿਆਨ ਬੈਠੇ ਤੇ ਅਸੀਂ ਬਚਨ ਬਲਾਸ ਕਰ ਰਹੇ ਸਾਂ।
ਪ੍ਰਾਣ ਨਾਥ ਜੋਗੀ ਤਬ ਆਯੋ।
ਉਸ ਵਕਤ ਫਿਰ ਪ੍ਰਾਣ ਨਾਥ ਜੋਗੀ ਜਿਹੜਾ ਹੈ ਉਹ ਮਹਾਰਾਜ ਜੀ ਦੇ ਕੋਲ ਆ ਗਿਆ।
ਬੈਠ ਸਮੀਪ ਆਦੇਸ਼ ਲਾਇਓ।
ਸਤਿਗੁਰਾਂ ਦੇ ਕੋਲ ਬੈਠ ਕੇ ਸਤਿਗੁਰਾਂ ਨੂੰ ਆਦੇਸ਼ ਆਦੇਸ਼ ਆਖਦਾ ਹੈ।
ਅਸਨ ਬਸਨ ਲੀਜੈ ਜੋ ਚਾਹੀ।
ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਹੈ ਕਿ ਤੁਸੀਂ ਕੋਈ ਵਸਤਰ ਜੇ ਲੈਣੇ ਹਨ ਪਾਨਣ ਦੇ ਵਾਸਤੇ ਤੇ ਸਾਡੇ ਕੋਲੋਂ ਲੈ ਲਓ। ਜੇ ਕੋਈ ਭੋਜਨ ਛਕਣ ਵਾਸਤੇ ਚਾਹੀਦਾ ਹੈ ਤਾਂ ਛਕ ਲਓ।
ਸ਼ੁਦਾ ਨਾ ਵਿਆਪੈ ਕਬ ਤਨ ਮਾਹੀ।
ਕਹਿੰਦਾ ਅਸੀਂ ਯੋਗ ਮਤ ਦੇ ਅਨੁਸਾਰ ਇਹੋ ਜਿਹੇ ਵਸਤਰ ਤੁਹਾਨੂੰ ਦੇਵਾਂਗੇ ਕਿ ਤੁਹਾਨੂੰ ਬਾਅਦ ਵਿੱਚ ਭੁੱਖ ਹੀ ਨਹੀਂ ਲੱਗੇਗੀ।
ਦੋਹਰਾ ਨੰਗੇ ਕਬੈ ਨਾ ਹੋਵਈ ਪਹਿਰ ਦਕੂਲ ਅਮੋਲ।
ਬੜੇ ਅਮੋਲਕ ਕਹਿੰਦਾ ਹੈ ਕਿ ਕੱਪੜੇ ਪਹਿਨ ਲਵੋਗੇ ਤੇ ਉਹਦੇ ਨਾਲ ਵੀ ਕਦੇ ਨਗਨ ਨਹੀਂ ਹੋਵੋਗੇ।
ਅਸਬਿਦ ਸੁਣ ਕੇ ਬੈਨ ਤੇ ਬੋਲੇ ਅਚਲ ਅਤੋਲ।
ਗੁਰੂ ਮਹਾਰਾਜ ਜੀ ਅਚਲ ਜੋ ਚਲਾਏਮਾਨ ਹੋਣ ਤੋਂ ਰਹਿਤ ਤੇ ਤੋਲਣ ਤੋਂ ਰਹਿਤ ਸਤਿਗੁਰੂ ਜੀ ਹਨ, ਫਿਰ ਉਹਦੀ ਪ੍ਰਾਣ ਨਾਥ ਸਿੱਧ ਦੀ ਗੱਲ ਸੁਣ ਕੇ ਬੋਲੇ ਨੇ।
ਚੋਪਈ ਨੀਕੋ ਕੀਨ ਸੰਤੋਖ ਅਸਨਾ।
ਪਾਤਸ਼ਾਹ ਨੇ ਫਰਮਾਇਆ ਕਿ ਅਸਾਂ ਤੇ ਭਾਈ ਬੜਾ ਚੰਗਾ ਭੋਜਨ ਜਿਹੜਾ ਉਹ ਕੀਤਾ ਹੋਇਆ ਹੈ, ਜੋ ਸੰਤੋਖ ਰੱਖਣ ਦਾ ਭੋਜਨ ਹੈ ਉਹੀ ਰੱਖਿਆ ਹੋਇਆ ਹੈ ਅਸਾਂ।
ਗੁਰੂਰੋ ਸਾਧ ਨਾਮ ਜਪ ਰਸਨਾ।
ਉਹਦਾ ਜਦੋਂ ਅਸੀਂ ਸੰਤੋਖ ਰੱਖ ਕੇ ਤੇ ਰਸਨਾ ਦੇ ਨਾਲ ਨਾਮ ਜਪਦੇ ਹਾਂ ਤੇ ਉਸ ਸੰਤੋਖ ਰੂਪ ਭੋਜਨ ਦਾ ਬੜਾ ਸੁੰਦਰ ਸਵਾਦ ਆਉਂਦਾ ਹੈ।
ਵਸਨ ਜੇ ਭਾਵ ਭਗਤ ਕੇ ਲੀਨੇ।
ਜਿਹੜੇ ਵਸਤਰ ਦੀ ਗੱਲ ਤੂੰ ਕਰਦਾ ਹੈ, ਅਸੀਂ ਭਾਵਨਾ ਤੇ ਭਗਤੀ ਦੇ ਵਸਤਰ ਵੀ ਪਹਿਨੇ ਹੋਏ ਹਨ।
ਨਹੀਂ ਪੁਰਾਤਨ ਨੀਤ ਨਵੀਨੇ।
ਇਹ ਭਾਉ ਤੇ ਭਗਤੀ ਦੇ ਪਹਿਨੇ ਹੋਏ ਜਿਹੜੇ ਵਸਤਰ ਨੇ ਇਹ ਪੁਰਾਣੇ ਹੀ ਨਹੀਂ ਹੁੰਦੇ, ਇਹ ਨਿਤ ਹੀ ਸਦਾ ਹੀ ਨਵੀਨ ਹੀ ਨਵੇਂ ਹੀ ਰਹਿੰਦੇ ਹਨ।
ਅਤ ਸੁੰਦਰ ਸ਼ੋਭਾ ਜੁਗ ਲੋਕਾ।
ਇਹ ਜਿਹੜੇ ਅਸੀਂ ਵਸਤਰ ਪਹਿਨੇ ਨੇ ਭਾਉ ਤੇ ਭਗਤੀ ਦੇ, ਇਹ ਬੜੇ ਸੁੰਦਰ ਨੇ ਤੇ ਦੋਨਾਂ ਲੋਕਾਂ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਇਹ ਸੋਭਾ ਵਡਿਆਈ ਹੈ।
ਭੂਖ ਨਗਨ ਤੇ ਸਦਾ ਅਸ਼ੋਕਾ।
ਇਸ ਕਰਕੇ ਅਸੀਂ ਸੰਤੋਖ ਦਾ ਭੋਜਨ ਖਾ ਕੇ ਭਾਉ ਭਗਤੀ ਦੇ ਵਸਤਰ ਪਹਿਣ ਕੇ ਭੁੱਖੇ ਤੇ ਨੰਗੇ ਹੋਣ ਵੱਲੋਂ ਸਦਾ ਹੀ ਅਚਿੰਤ ਅਤੇ ਅਸੋਕ ਰਹਿੰਦੇ ਹਾਂ।
ਪ੍ਰਾਣ ਨਾਥ ਸੁਨ ਪ੍ਰੇਮ ਮੰਗਾ।
ਸਤਿਗੁਰਾਂ ਦੇ ਜਦੋਂ ਗਿਆਨ ਵਾਲੇ ਬਚਨ ਸੁਣੇ ਨੇ ਪ੍ਰਾਣ ਨਾਥ ਨੇ,
ਉਦਤਿਓ ਚਰਨ ਗਹਿਣ ਤੇਹਤ ਸੰਗਾ।
ਬੜੀ ਛੇਤੀ ਉੱਠਿਆ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਫੜ ਲਏ ਇਸ ਨੇ ਪ੍ਰਾਣ ਨਾਥ ਨਾਮ ਦੇ ਸਿੱਧ ਨੇ।
ਸ੍ਰੀ ਨਾਨਕ ਬਹੁ ਭਾਉ ਜੇ ਦੇਖਾ।
ਸਤਿਗੁਰੂ ਮਹਾਰਾਜ ਨੇ ਜਦੋਂ ਦੇਖਿਆ ਕਿ ਹੁਣ ਇਹਦੇ ਮਨ ਵਿੱਚ ਬਹੁਤ ਭਾਵਨਾ ਆ ਗਈ ਹੈ, ਬੜਾ ਸਤਿਕਾਰ ਆ ਗਿਆ ਹੈ,
ਤੇਹ ਕੋ ਆਦਰ ਕੀਨ ਵਿਸ਼ੇਖਾ।
ਫਿਰ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਦਾ ਪ੍ਰਾਣ ਨਾਥ ਸਿੱਧ ਦਾ ਬੜਾ ਸਤਿਕਾਰ ਕੀਤਾ।
ਪਾਗਲੋ ਸਿਰ ਨਹਿ ਜਾਵਨ ਦੀਨੋ।
ਗੁਰੂ ਸਾਹਿਬ ਦੇ ਚਰਨਾਂ ਤੇ ਜਦੋਂ ਇਹ ਸਿਰ ਰੱਖਣ ਲੱਗਾ ਤੇ ਮਹਾਰਾਜ ਜੀ ਨੇ ਪੈਰ ਚਰਨਾਂ ਤੱਕ ਸਿਰੇ ਦਾ ਜਾਣ ਹੀ ਨਾ ਦਿੱਤਾ।
ਕਰ ਮੈਂ ਲੈ ਅੰਕ ਪਰ ਲੀਨੋ।
ਇਹਨੂੰ ਆਪਣੇ ਹੱਥਾਂ ਵਿੱਚ ਹੀ ਲੈ ਕੇ ਤੇ ਮਹਾਰਾਜ ਨੇ ਛਾਤੀ ਨਾਲ ਲਾ ਲਿਆ, ਕਿਉਂਕਿ ਇਹਦੇ ਅੰਦਰ ਜਿਹੜਾ ਸੀ ਉਹ ਸੱਚੀ ਮੁੱਚੀ ਪਿਆਰ ਸਤਿਕਾਰ ਜਿਹੜਾ ਸੀ ਉਹ ਕਾਇਮ ਹੋ ਗਿਆ ਸੀ।
ਦੋਹਰਾ ਮਿਲੇ ਪਰਸ ਪਰ ਹਰਖ ਘਰ ਪ੍ਰਾਣ ਨਾਥ ਕਹਿ ਬੈਨ।
ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਨਾਲ ਪ੍ਰਾਣ ਨਾਥ ਜਿਹੜਾ ਫਿਰ ਇਸ ਪ੍ਰਕਾਰ ਆਪਸ ਵਿੱਚ ਬਚਨ ਬਲਾਸ ਕਰਕੇ ਮਿਲਿਆ ਹੈ।
ਭਇਓ ਨਿਰੰਜਨ ਕੋ ਦਰਸ ਹਮ ਹੈ ਸਰਬ ਗੁਣ ਐਨ।
ਹੇ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ, ਮੈਨੂੰ ਤਾਂ ਨਿਰੰਜਨ ਦੇ ਅਕਾਲ ਪੁਰਖ ਦੇ ਹੁਣ ਦਰਸ਼ਨ ਹੋ ਗਏ ਹਨ, ਤੁਹਾਡੇ ਦਰਸ਼ਨ ਜੋ ਨੇ।
ਜੋ ਪਈ ਤੁਮ ਤੋਂ ਬਿਦਤ ਆਪ ਕਰ ਤਾਰਾ।
ਪ੍ਰਾਣ ਨਾਥ ਸਿੱਧ ਕਹਿ ਰਿਹਾ, ਹੁਣ ਸਤਿਗੁਰਾਂ ਵਿੱਚ ਸ਼ਰਧਾ ਆਈ ਹੈ ਤੇ ਕਹਿੰਦਾ ਹੈ ਕਿ ਤੁਸੀਂ ਆਪ ਕਰਤਾਰ ਦਾ ਕਰਤਾ ਪੁਰਖ ਦਾ ਰੂਪ ਹੋ ਜੀ।
ਕਲ ਨਰ ਤਾਰਨ ਕੋ ਤਨ ਤਾਰਾ।
ਕਲਯੁਗ ਦੇ ਇਨਸਾਨਾਂ ਦਾ ਭਲਾ ਕਰਨ ਲਈ ਤੁਸਾਂ ਇਹ ਮਨੁੱਖਾ ਸਰੀਰ ਧਾਰਿਆ ਹੈ।
ਜਿਨ ਤੁਮ ਕੋ ਨਹਿ ਐਸੇ ਜਾਣਾ।
ਜਿਸ ਇਨਸਾਨ ਨੇ ਤੁਹਾਨੂੰ ਇਹ ਨਹੀਂ ਜਾਣਨਾ, ਇੰਨਾ ਭੇਦ ਨਹੀਂ ਪਾਉਣਾ ਕਿ ਤੁਸੀਂ ਪਰਮੇਸ਼ਰ ਦਾ ਰੂਪ ਦੁਨੀਆਂ ਦਾ ਉਧਾਰ ਕਰਨ ਲਈ ਆਏ ਹੋ।
ਜੋਗੀ ਨਹਿ ਅਤ ਅਗਿਆਨਾ।
ਪ੍ਰਾਣ ਨਾਥ ਸਿੱਧ ਕਹਿੰਦਾ ਉਹ ਫਿਰ ਯੋਗ ਅਖਵਾਉਣ ਦਾ, ਯੋਗੀ ਅਖਵਾਉਣ ਦਾ ਵੀ ਅਧਿਕਾਰੀ ਨਹੀਂ, ਜਿਹਨੇ ਤੁਹਾਨੂੰ ਨਾ ਪਛਾਣਿਆ ਉਹ ਅਤ ਅਗਿਆਨੀ ਹੋਏਗਾ।
ਬੰਧੇ ਹੱਥ ਹਿਰਦੇ ਅਨੁਰਾਗਾ।
ਹੱਥ ਜੋੜ ਕੇ ਪ੍ਰੇਮ ਹਿਰਦੇ ਦੇ ਵਿੱਚ ਕਰਕੇ
ਹੈ ਧਨ ਹਮਰੇ ਵੱਡ ਭਾਗਾ।
ਹੱਥ ਜੋੜ ਕੇ ਤੇ ਕਹਿੰਦਾ ਮੇਰੇ ਵੱਡੇ ਭਾਗ ਨੇ, ਮੇਰੇ ਧਨ ਭਾਗ ਹੋ ਗਏ ਹਨ।
ਜੇ ਕਰ ਤੁਮਰਾ ਦਰਸ਼ਨ ਪਾਇਆ।
ਜਿਹਨਾਂ ਵੱਡਿਆਂ ਭਾਗਾਂ ਦਾ ਸਦਕਾ ਕਹਿੰਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਮੈਂ ਤੁਹਾਡੇ ਦਰਸ਼ਨ ਕੀਤੇ।
ਮੋਕੋ ਤਾਰਨ ਹੇਠਾਂ ਆਇਆ।
ਤੁਸੀਂ ਤਾਂ ਕਿਰਪਾ ਕਰਕੇ ਮੈਨੂੰ ਤਾਰਨ ਵਾਸਤੇ ਹੀ, ਮੇਰਾ ਭਲਾ ਕਰਨ ਲਈ ਇਸ ਥਾਂ ਆ ਕੇ ਦਰਸ਼ਨ ਦਿੱਤੇ ਨੇ।
ਮੈਂ ਜੋ ਕੀਨ ਜੋਗ ਚਿਰ ਕਾਲਾ।
ਕਹਿੰਦਾ ਮੈਂ ਜੋ ਇੰਨੇ ਲੰਬੇ ਸਮੇਂ ਤੋਂ ਗੋਰਖਨਾਥ ਦਾ ਚੇਲਾ ਬਣ ਕੇ ਯੋਗ ਪੰਥ ਨੂੰ ਧਾਰਨ ਕਰਕੇ ਜਿਤਨੀ ਕੁ ਵੀ ਮੈਂ ਘਾਲਣਾ ਘਾਲੀ ਹੈ,
ਤਾਂ ਕੋ ਫਲ ਅਬ ਮਿਲਿਓ ਵਿਸਾਲਾ।
ਉਹਦਾ ਫਲ ਕਹਿੰਦਾ ਮੈਨੂੰ ਅੱਜ ਮਿਲਿਆ ਹੈ ਜੋ ਮੈਨੂੰ ਤੁਹਾਡੇ ਦਰਸ਼ਨ ਹੋ ਗਏ ਨੇ।
ਸ਼੍ਰੀ ਗੁਰੂ ਕਹੇ ਧਨ ਤੁਮ ਜੋਗੀ।
ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਪ੍ਰਾਣ ਨਾਥ ਤੂੰ ਵੀ ਧਨ ਜੋਗੀ ਹੈ।
ਮਾਨ ਰੋਗ ਤੇ ਰਹਿਤ ਅਰੋਗੀ।
ਜਿਹੜਾ ਹਉਮੈ ਦਾ ਰੋਗ ਹੁੰਦਾ ਹੈ ਨਾ, ਉਹਦੇ ਤੋਂ ਤੂੰ ਅਰੋਗ ਹੈ, ਇਸ ਵਾਸਤੇ ਤੂੰ ਧਨ ਹੈ।
ਦੋਹਰਾ ਦਇਆ ਨਿਰੰਜਨ ਤੋਹੇ ਪਰ ਹੈ ਸਭ ਤੇ ਅਧਿਕਾਏ।
ਪਾਤਸ਼ਾਹ ਨੇ ਕਿਹਾ ਤੇਰੇ ਉੱਤੇ ਅਕਾਲ ਪੁਰਖ ਦੀ ਬਹੁਤ ਜ਼ਿਆਦੀ ਦਇਆ ਹੈ, ਤਾਂ ਤੈਨੂੰ ਇਹ ਬਚਨ ਸਮਝ ਆਏ ਨੇ, ਤਾਂ ਤੇਰੇ ਮਨ ਵਿੱਚ ਇਹ ਅਨੁਭਵਤਾ ਹੋਈ ਹੈ।
ਕਹੇ ਸੁਣੇ ਇਵ ਬੈਨ ਜੁਗ ਮਿਲ ਤੇ ਮਿਲ ਕੇ ਫਰਖਾਏ।
ਇਸ ਤਰ੍ਹਾਂ ਬਚਨ ਜਦੋਂ ਗੁਰੂ ਪਾਤਸ਼ਾਹ ਤੇ ਪ੍ਰਾਣ ਨਾਥ ਨੇ ਆਪਸ ਵਿੱਚ ਕੀਤੇ ਤੇ ਮਹਾਰਾਜ ਜੀ ਵੀ ਪ੍ਰਸੰਨ ਹੋਏ ਔਰ ਜੋਗੀ ਵੀ ਪ੍ਰਸੰਨ ਹੋਇਆ।
ਜੋ ਪਈ ਮੰਗਲ ਬੂਜਤ ਪਾਤ ਹੈ ਸਾਥਾ।
ਜਿਹੜਾ ਮੰਗਲ ਨਾਥ ਹੈ, ਜਿਹਨੂੰ ਮਹਾਰਾਜ ਜੀ ਦੇ ਉੱਤੇ ਸਭ ਤੋਂ ਪਹਿਲਾਂ ਸ਼ਰਧਾ ਸੀ, ਭਰਥਰੀ ਨੂੰ ਤੇ ਮੰਗਲ ਨਾਥ ਨੂੰ ਪਹਿਲਾਂ ਸ਼ਰਧਾ ਸੀਗੀ, ਮੰਗਲ ਨਾਥ ਪੁੱਛਦਾ ਹੈ ਹੁਣ
ਕਾਸ਼ ਸ਼੍ਰੀ ਨਾਨਕ ਪ੍ਰਾਣੰਗ ਨਾਥਾ।
ਹੇ ਪ੍ਰਾਣ ਨਾਥ ਜੋਗੀ ਸਿੱਧ, ਕਿਸ ਤਰ੍ਹਾਂ ਦੇ ਤੂੰ ਜਾਣਿਆ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ?
ਕਹਿਣ ਲੱਗਿਓ ਮੈਂ ਅਸ ਪਹਿਚਾਨਾ।
ਕਹਿੰਦਾ ਹੈ ਕਿ ਮੈਂ ਤਾਂ ਇਹ ਪਛਾਣ ਕੀਤੀ ਹੈ ਔਰ ਇਹ ਆਪਣੇ ਮਨ ਵਿੱਚ ਜਾਣਿਆ ਹੈ ਸਤਿਗੁਰਾਂ ਦੇ ਬਾਰੇ।
ਦਰਸ ਨਿਰੰਜਨ ਕੋ ਮਨ ਮਾਨਾ।
ਕਿ ਮੈਂ ਤੇ ਮਨ ਵਿੱਚ ਮੰਨ ਲਿਆ ਹੈ ਕਿ ਇਹ ਮੈਨੂੰ ਪਰਮਾਤਮਾ ਦੇ ਦਰਸ਼ਨ ਹੋ ਗਏ ਨੇ।
ਪੂਰਬ ਮਿਲ ਤੁਮ ਜੈਸੇ ਕਹਾ।
ਮੰਗਲ ਨਾਥ ਨੂੰ ਕਹਿੰਦਾ ਏ ਪ੍ਰਾਣ ਨਾਥ, ਵੀ ਪਹਿਲਾਂ ਤੂੰ ਜਦੋਂ ਸਤਿਗੁਰੂ ਦੀਆਂ ਵਡਿਆਈਆਂ ਸਾਡੇ ਕੋਲ ਕੀਤੀਆਂ ਸੀ,
ਕੂਰ ਨਾਰਾਈ ਤੈਸੋ ਆਹਾ,
ਉਹਨਾਂ ਤੇਰਿਆਂ ਬਚਨਾਂ ਦੇ ਵਿੱਚ ਇੱਕ ਸਰੋਂ ਦੇ ਦਾਣੇ ਜਿੰਨਾ ਵੀ ਝੂਠ ਨਹੀਂ ਨਿਕਲਿਆ, ਤਿਸ ਤਰ੍ਹਾਂ ਦਾ ਹੀ ਮੈਂ ਸਤਿਗੁਰਾਂ ਨੂੰ ਦੇਖਿਆ ਹੈ ਜਿਵੇਂ ਤੂੰ ਦੱਸਿਆ ਸੀ।
ਪ੍ਰਾਣ ਨਾਥ ਮਿਲ ਕਰ ਅਬ ਜਬ ਗਯੋ।
ਜਦੋਂ ਪ੍ਰਾਣ ਨਾਥ ਸਿੱਧ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਗਿਆ ਹੈ ਲਾਗੋ,
ਮਰਦਾਨਾ ਤਬ ਬੋਲਤ ਪਯੋ।
ਉਸ ਟਾਈਮ ਮਰਦਾਨਾ ਜੀ ਧੰਨ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਕੇ ਪੁੱਛਦੇ ਨੇ,
ਇਸ ਜੋਗੀ ਕੋ ਭਲਾ ਸੁਭਾਏ।
ਹੇ ਮਹਾਰਾਜ ਪਾਤਸ਼ਾਹ ਜੀ, ਇਹ ਜਿਹੜਾ ਜੋਗੀ ਸੀ ਇਹਦਾ ਬੜਾ ਚੰਗਾ ਸੁਭਾਅ ਸੀਗਾ,
ਅਤ ਕੋਮਲ ਜਿਹੇ ਬੈਨ ਅਲਾਏ,
ਜਿਨ੍ਹੇ ਆਪਣੇ ਮੁਖ ਤੋਂ ਬੜੇ ਨਿਮਰਤਾ ਵਾਲੇ ਕੋਮਲ ਬਚਨ ਕੀਤੇ ਨੇ।
ਦਰਸ ਬਿਲੋਕਤ ਹਰਖਾ ਐਸੇ।
ਇਹ ਤੇ ਮਹਾਰਾਜ ਜੀ ਤੁਹਾਡੇ ਦਰਸ਼ਨ ਕਰਕੇ ਬਹੁਤ ਹੀ ਖੁਸ਼ ਹੋਇਆ ਹੈ,
ਸ਼੍ਰਿਓ ਮੀਤ ਮਿਲਤ ਹੈ ਜੈਸੇ।
ਇਹ ਇੰਨਾ ਖੁਸ਼ ਹੋਇਆ ਹੈ ਜਿਵੇਂ ਪਹਿਲਾਂ ਹਾਂ ਕੋਈ ਜਾਣਕਾਰ ਹੋਵੇ ਤੇ ਉਹਨੂੰ ਵਿਛੜੇ ਹੋਏ ਨੂੰ ਬਹੁਤ ਟਾਈਮ ਹੋ ਗਿਆ ਹੋਵੇ, ਇਵੇਂ ਮਹਾਰਾਜ ਪਾਤਸ਼ਾਹ ਜੀ ਤੁਹਾਨੂੰ ਮਿਲ ਕੇ ਇਹ ਖੁਸ਼ ਹੋਇਆ ਹੈ।
ਦੋਹਰਾ ਸ਼੍ਰੀ ਗੁਰ ਬੋਲੇ ਜਾਸ ਪਰ ਹੈ ਕਰੁਣਾ ਕਰਤਾਰ।
ਪਾਤਸ਼ਾਹ ਨੇ ਆਖਿਆ ਮਰਦਾਨਿਆਂ, ਜਿਸ ਦੇ ਉੱਤੇ ਕਰਤਾ ਪੁਰਖ ਦੀ ਕਿਰਪਾ ਹੋਵੇ, ਮਿਹਰ ਹੋਵੇ,
ਜਿਸ ਮਹਿ ਅਸਗੁਣ ਹੋਵੇ ਲਖੈ ਨਾ ਔਰ ਗਵਾਰ।
ਉਹਦੇ ਅੰਦਰ ਇਹ ਗੁਣ ਹੋ ਸਕਦਾ ਹੈ, ਦੂਸਰਾ ਗਵਾਰ ਇਨਸਾਨ, ਮੂਰਖ ਇਨਸਾਨ ਜਿਹੜਾ, ਉਹਦੇ ਅੰਦਰ ਇਹ ਗੁਣ ਨਹੀਂ ਹੋ ਸਕਦਾ। ਸਤਿਗੁਰਾਂ ਦੇ ਇੱਕ ਇੱਕ ਬਚਨ ਜਿਹੜੇ ਹੈ ਉਹ ਸਦਾ ਅਟਲ ਨੇ, ਉਦੋਂ ਵੀ ਸੱਚ ਸੀਗੇ, ਹੁਣ ਵੀ ਸੱਚ ਨੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚ ਰਹਿਣੇ ਹੈ। ਮਹਾਰਾਜ ਪਾਤਸ਼ਾਹ ਨੇ ਇਸ਼ਾਰੇ ਮੂਜਬ ਦੱਸ ਦਿੱਤਾ ਭਈ ਸੱਚੇ ਗੁਰੂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਦੇ ਵਿੱਚ ਸ਼ਰਧਾ ਉਹਨੂੰ ਹੀ ਆਏਗੀ ਜਿਹਦੇ ਉੱਤੇ ਕਰਤਾ ਪੁਰਖ ਦੀ ਕਿਰਪਾ ਅਤੇ ਦਇਆ ਹੋਵੇਗੀ। ਅਤੇ ਜਿਹਨੂੰ ਨਹੀਂ ਪਛਾਣ ਆਏਗੀ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਸ਼ਰਧਾ ਨਹੀਂ ਧਾਰੇਗਾ, ਉਹ ਗਵਾਰ ਇਨਸਾਨ ਹੋਏਗਾ, ਮੂਰਖ ਹੋਏਗਾ।
ਜੋ ਭਈ ਸਭ ਨਾਥਨ ਮੈਂ ਸ੍ਰੇਸ਼ਟ ਨਾਥਾ,
ਪਾਤਸ਼ਾਹ ਨੇ ਕਿਹਾ ਭਾਈ ਇਹਦੀ ਭਾਵਨਾ ਸ਼ਰਧਾ ਤੋਂ ਇਹ ਪਤਾ ਲੱਗਾ ਹੈ ਕਿ ਸਾਰਿਆਂ ਇਹਨਾਂ ਨਾਥਾਂ ਦੇ ਵਿੱਚੋਂ ਇਹ ਜਿਹੜਾ ਸ੍ਰੇਸ਼ਟ ਨਾਥ ਹੈ।
ਇਹ ਸਮਾਨ ਕੇ ਅਪਰ ਨਾ ਗਾਥਾ,
ਇਹਦੇ ਬਰਾਬਰ ਕਿਸੇ ਹੋਰ ਦੀ ਜੀਵਨੀ ਨਹੀਂ ਹੈ।
ਗੁਰਸੋ ਬੂਜਤ ਭਾ ਮਰਦਾਨਾ,
ਫਿਰ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਪੁੱਛਦਾ,
ਨਾਥ ਨਾਮ ਸਭ ਕਰੋ ਬਖਾਨਾ,
ਮਹਾਰਾਜ ਜੀ ਇਹ ਜਿਹੜੇ ਨਾਥ ਨੇ ਇਹਨਾਂ ਦੇ ਸਾਰਿਆਂ ਦੇ ਨਾਂ ਦੱਸੋ ਹਾਂ ਮੈਨੂੰ।
ਜਿਤਨੇ ਜਤੀ ਕਹੋ ਤਿੰਨ ਨਾਮ,
ਤੇ ਜਿਤਨੇ ਜਤੀ ਨੇ ਮਹਾਰਾਜ ਜੀ ਉਹਨਾਂ ਦੇ ਨਾਮ ਵੀ ਦੱਸੋ ਕਿਰਪਾ ਕਰਕੇ।
ਜਿਤਨੇ ਸਿੱਧ ਭੇਦ ਸੁਖ ਧਾਮੂ,
ਇਸੇ ਤਰ੍ਹਾਂ ਜਿਹੜੇ ਸਿੱਧ ਨੇ ਇਹ ਵੀ ਮਹਾਰਾਜ ਜੀ ਦੱਸਣਾ ਕਰੋ ਜੀ।
ਸ੍ਰੀ ਗੁਰੂ ਭਣੈ ਸਿੱਧ ਹੈ ਜਿਤੇ,
ਮਹਾਰਾਜ ਪਾਤਸ਼ਾਹ ਨੇ ਫਰਮਾਇਆ ਮਰਦਾਨਿਆ ਜਿਤਨੇ ਸਾਰੇ ਸਿੱਧ ਹਨ ਇਹ,
ਨਾਥ ਨਾਮ ਕਹਿਲਾਵਹਿ ਤੇਤੇ,
ਇਹ ਕਹਿਲਾਉਂਦੇ ਆਪਣੇ ਆਪ ਨੂੰ ਸਾਰੇ ਹੀ ਨਾਥ ਹਨ, ਪਰ ਇਹਨਾਂ ਦੇ ਮਜ਼ਹਬ ਮੁਤਾਬਕ ਜਿਸ ਤਰ੍ਹਾਂ ਦਾ ਨਾਥ ਹੋਣਾ ਚਾਹੀਦਾ ਉਹ ਵਿੱਚੋਂ ਥੋੜੇ ਹਨ।
ਇਨ ਮਹਿ ਨੋ ਜੇ ਨਾਥ ਸ਼ੁਭ ਜਾਨੂ,
ਪਾਤਸ਼ਾਹ ਨੇ ਕਿਹਾ ਇਹਨਾਂ ਸਾਰਿਆਂ ਦੇ ਵਿੱਚੋਂ ਨੌ ਨਾਥ ਹਨ ਜਿਨ੍ਹਾਂ ਨੂੰ ਸ਼ੁਭ ਜਾਨਣਾ ਕਰੋ, ਸਹੀ ਜਾਨਣਾ ਕਰੋ।
ਸੋ ਮੈਂ ਤੁਝ ਸੋ ਕਰਤਬ ਖਾਨੂ,
ਪਾਤਸ਼ਾਹ ਨੇ ਕਿਹਾ ਮਰਦਾਨਿਆ ਉਹ ਮੈਂ ਤੈਨੂੰ ਬਖਿਆਨ ਕਰਕੇ ਉਹਨਾਂ ਦੇ ਨਾਮ ਸੁਣਾਉਣ ਲੱਗਾ ਹਾਂ।
ਪ੍ਰਾਣ ਨਾਥ ਇੱਕ ਗੋਪੀ ਚੰਦ,
ਇੱਕ ਦਾ ਨਾਮ ਹੈ ਪ੍ਰਾਣ ਨਾਥ, ਦੂਸਰੇ ਦਾ ਹੈ ਗੋਪੀ ਚੰਦ।
ਸੁਰਤ ਨਾਥ ਜਿਨ ਨਹਿ ਜਮ ਫੰਦ,
ਤੀਸਰਾ ਹੈ ਸੁਰਤ ਨਾਥ, ਇਹਨਾਂ ਤਿੰਨਾਂ ਨੂੰ ਜਮਾਂ ਦੀਆਂ ਫਾਈਆਂ ਨਹੀਂ ਪੈਣੀਆਂ।
ਦੋਹਰਾ ਗੋਰਖ ਨਾਥ ਮਛਿੰਦਰ ਪੁੰਨ ਮਗਲਾਥ ਮਹਾਨ,
ਚੌਥਾ ਜਿਹੜਾ ਹੈ ਇਸ ਪ੍ਰਕਾਰ ਉਹ ਗੋਰਖ ਨਾਥ ਹੈ, ਪੰਜਵਾਂ ਮਛਿੰਦਰ ਨਾਥ ਹੈ ਤੇ ਛੇਵਾਂ ਮੰਗਲ ਨਾਥ ਹੈ, ਇਹ ਮਹਾਨ ਨਾਥ ਹਨ।
ਚਰਪਟ ਚੰਬਾ ਨਾਥ ਹੈ, ਘੁੱਗੂ ਨਾਥ ਸਜਾਨ,
ਸੱਤਵਾਂ ਜਿਹੜਾ ਹੈ ਉਹ ਚਰਪਟ ਨਾਥ ਹੈ ਤੇ ਅੱਠਵਾਂ ਚੰਬਾ ਨਾਥ ਹੈ ਤੇ ਨੌਵਾਂ ਘੁੱਗੂ ਨਾਥ ਸੁਜਾਨ, ਇਹ ਸਾਰੇ ਸੂਝਵਾਨ ਤੇ ਸਿਆਣੇ ਹਨ।
ਜੋ ਭਈ ਆਪ ਜੇ ਜਤੀ ਸੁਣੋ ਦੇ ਕਾਨਾ,
ਮਹਾਰਾਜ ਪਾਤਸ਼ਾਹ ਨੇ ਆਖਿਆ ਮਰਦਾਨਿਆ ਹੁਣ ਜਿਹੜੇ ਜਤੀ ਹਨ ਉਹਨਾਂ ਦੇ ਨਾਂ ਸੁਣ ਲੈਣਾ ਕਰ।
ਲਛਮਣ ਗੋਰਖ ਅਰ ਹਨੂਮਾਨਾ,
ਇੱਕ ਲਛਮਣ ਹੈ ਤੇ ਦੂਸਰਾ ਇਸ ਪ੍ਰਕਾਰ ਗੋਰਖ ਹੈ ਤੇ ਤੀਸਰਾ ਹਨੂਮਾਨ ਹੈ।
ਭੀਸ਼ਮ ਭੈਰੋ ਦੱਤ ਪਛਾਨੋ,
ਇੱਕ ਫਿਰ ਚੌਥਾ ਭੀਸ਼ਮ ਪਤਾਨਾ ਪਤਾਮਾ ਤੇ ਇਸ ਪ੍ਰਕਾਰ ਪੰਜਵਾਂ ਭੈਰੋ ਤੇ ਛੇਵਾਂ ਜਿਹੜਾ ਹੈ ਉਹ ਦੱਤਾ ਤ੍ਰਿਓ ਹੈ। ਇਸ ਪ੍ਰਕਾਰ ਇਹ ਜਿਹੜੇ ਇਹ ਛੇ ਜਤੀ ਹਨ ਇਹ ਪੁਰਾਣੇ ਅਨੁਸਾਰ ਜਿਵੇਂ ਪੁਰਾਣਕ ਕਥਾਵਾਂ ਅਤੇ ਗ੍ਰੰਥਾਂ ਦੇ ਅਨੁਸਾਰ ਮੰਨੇ ਜਾਂਦੇ ਸੀਗੇ ਉਸ ਮੁਤਾਬਕ ਮਹਾਰਾਜ ਪਾਤਸ਼ਾਹ ਜੀ ਨੇ ਇਹ ਗਿਣਤੀ ਜਿਹੜੀ ਹੈ ਇਹਨਾਂ ਛੇ ਜਤੀਆਂ ਦੀ ਦੱਸ ਦਿੱਤੀ। ਅਜੇ ਗੁਰੂ ਨਾਨਕ ਸਾਹਿਬ ਜੀ ਆਪਣੇ ਪੰਥ ਨੂੰ ਸੰਪੂਰਨ ਰੂਪ ਦੇ ਹੀ ਰਹੇ ਸਨ, ਅਜੇ ਤਾਂ ਸਤਿਗੁਰਾਂ ਨੂੰ ਬਹੁਤ ਸਾਰੀਆਂ ਇਹ ਮੁਸ਼ਕਲਾਂ ਜਿਹੜੀਆਂ ਨੇ ਇਹ ਜਿਹੜੀਆਂ ਸਤਿਗੁਰਾਂ ਦਾ ਟਾਈਮ ਜਿਹੜਾ ਇਹ ਜਾਇਆ ਕਰ ਰਹੀਆਂ ਨੇ। ਜਦੋਂ ਸਾਡੇ ਦਸ ਗੁਰੂ ਸਾਹਿਬਾਨ ਜੀ ਨੇ, ਕਿਉਂਕਿ ਕਲਯੁੱਗ ਦਾ ਸਮਾਂ ਬੜਾ ਭਿਆਨਕ ਹੈ ਇਹਦੇ ਲਈ ਮਹਾਰਾਜ ਪਾਤਸ਼ਾਹ ਜੀ ਨੇ ਦਸ ਸਰੂਪ ਧਾਰੇ ਹੈ, ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਸੰਪੂਰਨਤਾ ਇੱਕ ਇਨਸਾਨ ਨੂੰ ਦੇ ਕੇ ਅਤੇ ਫਿਰ ਕਿਰਪਾ ਕਰਕੇ ਅਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਆਪ ਫਿਰ ਸ਼ਬਦ ਰੂਪ ਹੋ ਗਏ ਹੈ, ਮਹਾਰਾਜ ਪਾਤਸ਼ਾਹ ਜੀ ਨੇ ਫਿਰ ਆਪਣੇ ਪੰਥ ਦੇ ਅੰਦਰ ਦੱਸਿਆ ਕਿ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ। ਮਹਾਰਾਜ ਪਾਤਸ਼ਾਹ ਨੇ ਆਖਿਆ ਵੀ ਜਿਹਦੇ ਨਾਲ ਆਨੰਦ ਕਾਰਜ ਹੋਏ ਹੋਵਣ, ਜਿਹੜਾ ਸਿੰਘ ਜਾਂ ਬੀਬੀ ਆਪਣੀ ਜ਼ਿੰਦਗੀ ਉਹਦੇ ਨਾਲ ਗੁਜ਼ਾਰਦੀ ਹੈ ਜਿਹਦੇ ਨਾਲ ਸਮਾਜਿਕ ਪਰੰਪਰਾਵਾਂ ਅਤੇ ਧਾਰਮਿਕ ਪਰੰਪਰਾਵਾਂ ਵੱਲੋਂ ਮਨਜ਼ੂਰੀ ਮਿਲ ਗਈ ਹੋਵੇ, ਉਹਦੇ ਨਾਲ ਜਿਹੜਾ ਜੀਵਨ ਬਤੀਤ ਕਰਦਾ, ਪਾਤਸ਼ਾਹ ਨੇ ਕਿਹਾ ਉਹ ਮੇਰੇ ਪੰਥ ਦੇ ਅੰਦਰ ਜਤੀ ਹੈ। ਇਸ ਕਰਕੇ ਸਿੱਖ ਧਰਮ ਦੇ ਅੰਦਰ ਬੇਅੰਤ ਜਤੀ, ਬਾਬਾ ਦੀਪ ਸਿੰਘ ਸਾਹਿਬ ਵਰਗੇ, ਬਾਬਾ ਬੁੱਢਾ ਸਾਹਿਬ ਵਰਗੇ, ਭਾਈ ਗੁਰਦਾਸ ਸਾਹਿਬ ਵਰਗੇ ਬੇਅੰਤ ਗੁਰਸਿੱਖ ਤਾਂ ਦਸ ਪਾਤਸ਼ਾਹੀਆਂ ਦੇ ਮੌਕੇ 'ਤੇ ਜਿਹੜੇ ਸਮਕਾਲੀ ਸਿੱਖ ਹੋਏ ਹੈ ਉਹਨਾਂ ਦੇ ਵਿੱਚੋਂ ਹੀ ਬੇਅੰਤ ਬੇਅੰਤ ਜਤੀ ਹਨ। ਅਤੇ ਬਾਅਦ ਵਿੱਚ ਵੀ ਮਹਾਰਾਜ ਪਾਤਸ਼ਾਹ ਜੀ ਦੀ ਪੰਥ ਰੂਪ ਫੁਲਵਾੜੀ ਦਾ ਜਦੋਂ ਇਤਿਹਾਸ ਪੜ੍ਹੀਏ, ਬੇਅੰਤ ਬੇਅੰਤ ਗੁਰੂ ਕੇ ਪਿਆਰੇ ਜਿਹੜੇ ਨੇ ਉਹ ਮਹਾਰਾਜ ਪਾਤਸ਼ਾਹ ਦੇ ਪੰਥ ਵਿੱਚ ਪੈਦਾ ਹੋਏ ਹੈ। ਤੋ ਇਸ ਵਾਸਤੇ ਇਹ ਪਹਿਲਾਂ ਛੇ ਨੇ, ਉਦੋਂ ਉਹਨਾਂ ਦੇ ਛੇਆਂ ਦੇ ਸਿਰਫ ਜਿਹੜੇ ਉਹ ਨਾਮ ਗਿਣੇ ਗਏ ਹੈ। ਹੁਣ ਜਿਹੜੀ ਮਹਾਰਾਜ ਪਾਤਸ਼ਾਹ ਨੇ ਕਲਯੁੱਗ ਦੇ ਸਮੇਂ ਦੇ ਵਿੱਚ ਸਤਿਗੁਰੂ ਨੇ ਪਰੰਪਰਾ ਬੱਧੀ ਹੈ ਉਸ ਮੁਤਾਬਕ ਮਹਾਰਾਜ ਪਾਤਸ਼ਾਹ ਕਹਿੰਦੇ ਆ ਕਿ ਸਿੱਖ ਅਤੇ ਸਿੱਖਣੀ ਆਪਣੇ ਜੀਵਨ ਸਾਥੀ ਦੇ ਨਾਲ ਜਿਹੜਾ ਹੈ ਉਹ ਜੀਵਨ ਗੁਜ਼ਾਰਦੇ ਆ, ਬਾਕੀਆਂ ਨੂੰ ਆਪਣੇ ਭੈਣ ਭਰਾ ਸਮਝਦੇ ਆ। ਪਾਤਸ਼ਾਹ ਕਹਿੰਦੇ ਜਿਹੜਾ ਇਸ ਤਰ੍ਹਾਂ ਸਫਲ ਹੋ ਜਾਂਦਾ ਉਹ ਮੇਰਾ ਜਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੇ ਸਿੱਧਾਂ ਦੇ ਨਾਮ ਸਾਧ ਸੰਗਤ ਜੀ ਗਿਣੇ ਹੋਏ ਹੈ, ਉਹ ਬੜਾ ਟਾਈਮ ਲੱਗੇਗਾ, 84 ਸਿੱਧਾਂ ਦੇ ਉਹ ਨਾਮ ਛੱਡ ਕੇ ਉਸ ਤੋਂ ਅੱਗੇ ਆਪਾਂ ਕਥਾ ਪੜ੍ਹ ਰਹੇ ਹਾਂ ਜੀ।
ਮਰਦਾਨਾ ਬਚਨ ਅਲਾਵੇ,
ਫਿਰ ਸਤਿਗੁਰੂ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਬੇਨਤੀ ਕਰਦਾ ਹੈ,
ਅਗਰ ਅੱਜ ਚੱਲੀਏ ਜੇ ਤੁਦ ਭਾਵੇ,
ਮਹਾਰਾਜ ਜੀ ਜੇ ਆਪ ਜੀ ਨੂੰ ਭਾਵਦਾ ਹੋਵੇ ਤੇ ਹੁਣ ਅੱਗੇ ਚੱਲੀਏ, ਫਿਰ
ਇਨ ਤੇ ਉੱਚੇ ਥਾਨ ਵਿਸ਼ੇਖਾ,
ਇਸ ਥਾਂ ਤੋਂ ਜਿੰਨੀ ਉਚਾਈ ਤੇ ਆਪਾਂ ਆ ਗਏ ਹਾਂ ਇਸ ਤੋਂ ਵੀ ਉੱਚੇ ਥਾਂ ਜਿਹੜੇ ਹਨ ਉਹ ਵੀ ਦੇਖੀਏ ਜਾ ਕੇ,
ਜਿਨਕੋ ਚਾਹਤ ਹਉ ਮੈਂ ਦੇਖਾ,
ਉਹਨਾਂ ਨੂੰ ਮਹਾਰਾਜ ਜੀ ਮੈਂ ਚਾਹੁੰਦਾ ਹਾਂ ਦੇਖਣਾ ਹੋਰ ਸੁਮੇਰ ਪਰਬਤ ਦੀਆਂ ਉੱਪਰਲੀਆਂ ਪਹਾੜੀਆਂ ਤੇ ਵੀ ਕੋਈ ਰਹਿੰਦਾ ਹੈ, ਉੱਥੇ ਵੀ ਜਿਹੜੇ ਸਾਧੂ ਫਕੀਰ ਰਹਿ ਰਹੇ ਹੋਣਗੇ ਮਹਾਰਾਜ ਜੀ, ਮੈਂ ਉਹਨਾਂ ਦੇ ਵੀ ਦਰਸ਼ਨ ਕਰਨੇ ਚਾਹੁੰਦਾ ਹਾਂ।
ਸ੍ਰੀ ਗੁਰ ਕਹੈ ਬਿਲੰਬ ਨਾ ਕੋਈ,
ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਭਾਈ ਹੁਣ ਦੇਰੀ ਨਹੀਂ ਹੈ ਕੋਈ, ਆਪਣੀ ਬਸ ਤਿਆਰੀ ਹੈ,
ਚੱਲ ਦੇਖੋ ਦੇਖਣ ਹਿਤ ਜੋਈ।
ਸਤਿਗੁਰੂ ਨੇ ਫਰਮਾਇਆ ਕਿ ਜਿਹੜੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਜ਼ਰੂਰ ਜਾ ਕੇ ਦੇਖਾਂਗੇ, ਕਿਉਂਕਿ ਜਿਹੜੇ ਜਿਹੜੇ ਭਗਤੀ ਵਿੱਚ ਭੀਨੇ ਹੋਏ, ਜਿਹੜੇ ਪ੍ਰਭੂ ਪਰਮੇਸ਼ਰ ਜੀ ਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਰੇਂਜ ਵਿੱਚ ਜਿਹੜੇ ਵੀ ਉਸ ਏਰੀਏ ਦੇ ਵਿੱਚ ਹੁੰਦੇ ਸੀ ਮਹਾਰਾਜ, ਉਹਨਾਂ ਨੂੰ ਪੁੱਜ ਕੇ ਜਾ ਕੇ ਮਿਲਦੇ ਰਹੇ ਹੈ। ਤੋ ਪਾਤਸ਼ਾਹ ਕਹਿੰਦੇ ਨੇ ਜਿਹੜੇ ਜਿਹੜੇ ਦੇਖਣ ਵਾਲੇ ਉਹਨਾਂ ਨੂੰ ਦੇਖਾਂਗੇ ਆਪਾਂ।
ਹਸ ਕਹਿ ਕਰ ਸ਼੍ਰੀ ਗੁਰ ਸੁਖਕਾਰੀ,
ਸੁਖਾਂ ਦੇ ਦਾਤਾ ਜੀ ਨੇ ਇਸ ਤਰ੍ਹਾਂ ਆਖ ਕੇ,
ਗਮਨ ਹੇਤ ਪੁਨ ਕੀਨੀ ਤਿਆਰੀ,
ਚੱਲਣੇ ਵਾਸਤੇ ਆਪਣਾ ਸਮਾਨ ਜੋ ਥੋੜਾ ਬਹੁਤਾ ਨਾਲ ਸੀ ਮਰਦਾਨਾ ਤੇ ਭਾਈ ਬਾਲਾ ਜੀ ਨੂੰ ਆਖਿਆ ਵੀ ਪਕੜੋ ਸੰਭਾਲੋ ਤੇ ਆਪਾਂ ਤੁਰੀਏ, ਚੱਲਣ ਦੀ ਤਿਆਰੀ ਕਰ ਲਈ ਹੈ।
ਦੇਖ ਕਰ ਗੋਪੀ ਚੰਦ ਬਖਾਨਾ,
ਹੁਣ ਜਿਹੜੇ ਸ਼ਰਧਾ ਵਾਲੇ ਸਿੱਧ ਸੀਗੇ ਜਿਹਨਾਂ ਨੂੰ ਬਹੁਤ ਭਾਵਨਾ ਆ ਗਈ ਸੀ, ਉਹਨਾਂ ਨੂੰ ਪਤਾ ਲੱਗ ਗਿਆ, ਉਹ ਉਹਨਾਂ ਨੇ ਇੱਕ ਦੂਸਰੇ ਨੂੰ ਆਵਾਜ਼ ਮਾਰੀ ਹੈ,
ਮੰਗਲ ਨਾਥ ਸੁਨਹੋ ਦੇ ਕਾਨਾ,
ਗੋਪੀ ਚੰਦ ਕਹਿੰਦਾ ਹੇ ਮੰਗਲ ਨਾਥ ਆਪਣੇ ਕੰਨ ਵਿੱਚ ਮੇਰੀ ਗੱਲ ਧਿਆਨ ਨਾਲ ਸੁਣ,
ਨਾਨਕ ਤਪਾ ਚੱਲਣ ਪੇ ਤਿਆਰੂ,
ਸਤਿਗੁਰੂ ਗੁਰੂ ਨਾਨਕ ਤਪੀਆ ਜੀ ਨੇ ਇੱਥੋਂ ਚਲੇ ਜਾਣ ਦੀ ਹੁਣ ਤਿਆਰੀ ਕਰ ਲਈ ਹੈ,
ਚਲੋ ਆਪ ਕੀਜੈ ਸਤਿਕਾਰੂ,
ਚੱਲ ਮੇਰੇ ਨਾਲ ਤੇ ਆਪਾਂ ਸਤਿਕਾਰ ਕਰੀਏ ਸੱਚੇ ਪਾਤਸ਼ਾਹ ਜੀ ਦਾ,
ਜੇ ਤੁਮ ਕਹੇ ਰਹਿ ਇਹ ਥਾਈ,
ਇਹ ਕਹਿੰਦਾ ਗੋਪੀ ਚੰਦ ਕਹਿੰਦਾ ਹੇ ਮੰਗਲ ਨਾਥ ਤੂੰ ਸਤਿਗੁਰਾਂ ਨੂੰ ਬੇਨਤੀ ਕਰੀ ਹਾਂ ਤੇ ਜੇ ਤੇਰੇ ਆਖੇ ਲੱਗ ਕੇ ਮਹਾਰਾਜ ਜੀ ਇੱਥੇ ਹੋਰ ਠਹਿਰਨ ਆਪਣੇ ਕੋਲ,
ਜਾ ਤੇ ਨਿੱਕੀ ਅਪਰ ਨਾ ਕਾਈ,
ਇਸ ਤੋਂ ਹੋਰ ਚੰਗੀ ਗੱਲ ਕੋਈ ਹੋਵੇਗੀ ਨਹੀਂ ਜੇ ਤੇਰੀ ਬੇਨਤੀ ਮੰਨ ਕੇ ਮਹਾਰਾਜ ਜੀ ਹੋਰ ਕੁਝ ਸਮਾਂ ਇੱਥੇ ਦਰਸ਼ਨ ਦੇਣ,
ਜਿਨਕੇ ਬਚਨ ਗਿਆਨ ਮਹਿ ਪੀਨੇ,
ਜਿਨ੍ਹਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਚਨ ਗਿਆਨ ਵਿੱਚ ਭਿੱਜੇ ਤੇ ਰੰਗੇ ਹੁੰਦੇ ਹਨ,
ਹੋਏ ਸਨਾਥ ਤੇ ਸੰਗਤ ਕੀਨੇ,
ਜਿਹੜਾ ਜਿਹੜਾ ਉਹਨਾਂ ਦੀ ਸੰਗਤ ਕਰੇਗਾ ਭਾਵਨਾ ਸ਼ਰਧਾ ਦੇ ਨਾਲ ਉਹਦੀ ਗਤੀ ਹੋਏਗੀ, ਉਹਦਾ ਕਿਰਤਾਰਥ ਹੋ ਜਾਏਗਾ ਜੀਵਨ,
ਕਹਿਤ ਪਰਸਪਰ ਬਚਨ ਬਿਲਾਸੂ,
ਇਸ ਤਰ੍ਹਾਂ ਬਚਨ ਬਿਲਾਸ ਕਰਦੇ ਹੋਏ ਗੋਪੀ ਚੰਦ ਤੇ ਮੰਗਲ ਨਾਥ ਸਿੱਧ
ਚੱਲ ਆਏ ਸ਼੍ਰੀ ਗੁਰ ਕੇ ਪਾਸੂ,
ਇਹ ਤੁਰ ਕੇ ਤੇ ਆ ਗਏ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਿੱਥੋਂ ਤੁਰਨ ਲੱਗੇ ਹਨ ਤਿਆਰੀ ਕਰਨ ਲੱਗੇ ਹਨ ਉੱਥੇ ਆ ਗਏ,
ਘੁੱਗੂ ਨਾਥ ਸੁ ਮੰਗਲ ਨਾਥ,
ਹੋਰ ਵੀ ਸਿੱਧ ਆਏ, ਘੁੱਗੂ ਨਾਥ ਵੀ ਨਾਲ ਆ ਗਿਆ, ਮੰਗਲ ਨਾਥ ਪਹਿਲਾਂ ਹੀ ਤੁਰ ਪਿਆ ਸੀਗਾ,
ਪ੍ਰਾਣ ਨਾਥ ਆਵਾਹਿਤ ਸਾਥਾ,
ਪ੍ਰਾਣ ਨਾਥ ਜਿਹੜਾ ਸੀ ਜਿਹੜਾ ਸਭ ਤੋਂ ਅਖੀਰ ਤੇ ਪਾਤਸ਼ਾਹ ਜੀ ਨੂੰ ਮਿਲਿਆ ਇਹ ਵੀ ਬੜੀ ਸ਼ਰਧਾ ਦੇ ਨਾਲ ਇਹ ਵੀ ਆਇਆ ਹੈ,
ਪਰਥਰ ਗੋਪੀ ਚੰਦ ਸੁਜਾਨਾ,
ਪਰਥਰੀ ਸੂਝਵਾਨ ਯੋਗੀ ਤੇ ਗੋਪੀ ਚੰਦ ਨੇ ਪਹਿਲਾਂ ਹੀ ਗੱਲ ਜਿਹੜੀ ਉਹ ਚਲਾਈ ਸੀ, ਇਹ ਸਾਰੇ ਆ ਗਏ ਸਤਿਗੁਰਾਂ ਨੂੰ ਇਸ ਪ੍ਰਕਾਰ ਅਖੀਰ ਤੇ ਦਰਸ਼ਨ ਕਰਨ ਲਈ,
ਬੈਠ ਸਮੀਪੈ ਪ੍ਰੇਮ ਮਹਾਨਾ,
ਬਹੁਤ ਹੀ ਪ੍ਰੇਮ ਦੇ ਨਾਲ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਬੈਠੇ ਨੇ,
ਹੱਥ ਬੰਦ ਕੇ ਬਚਨ ਅਲਾਏ,
ਹੱਥ ਜੋੜ ਕੇ ਤੇ ਇਹਨਾਂ ਨੇ ਬਚਨ ਕੀਤੇ ਸਤਿਗੁਰੂ ਮਹਾਰਾਜ ਜੀ ਦੇ ਨਾਲ,
ਰਹੋ ਇਹਾ ਕਿਉਂ ਤਪਾਸਦਾਏ,
ਹੇ ਸੱਚੇ ਪਾਤਸ਼ਾਹ ਜੀ ਧੰਨ ਧੰਨ ਗੁਰੂ ਨਾਨਕ ਸਾਹਿਬ ਤਪੀਆ ਜੀ ਕਿਉਂ ਜਾਣ ਲੱਗੇ ਜੇ, ਕਿਰਪਾ ਕਰਕੇ ਇੱਥੇ ਰਹੋ ਸਾਡੇ ਪਾਸ,
ਸਿੱਧ ਮੰਡਲੀ ਕਰਹੋ ਸਨਾਥਾ,
ਇਹ ਜਿਹੜੀ ਸਾਡੀ ਸਿੱਧ ਮੰਡਲੀ ਹੈ ਮਹਾਰਾਜ ਕਿਰਪਾ ਕਰੋ, ਜਿਨ੍ਹਾਂ ਨੂੰ ਨਹੀਂ ਸਮਝ ਲੱਗੀ ਤੁਹਾਡੀ ਉਹ ਇੱਥੇ ਰਹੋਗੇ ਮਹਾਰਾਜ ਪਾਤਸ਼ਾਹ ਜੀ, ਉਹਨਾਂ ਦਾ ਵੀ ਉਧਾਰ ਹੋਏਗਾ, ਉਹਨਾਂ ਨੂੰ ਵੀ ਤੁਹਾਡੇ ਬਾਰੇ ਪਾਤਸ਼ਾਹ ਜੀ ਪਤਾ ਲੱਗੇਗਾ,
ਵੈਸੇ ਕਰਹੋ ਨਿਰੰਜਨ ਗਾਥਾ,
ਇੱਥੇ ਸਾਡੇ ਵਿੱਚ ਬੈਠ ਕੇ ਸਾਨੂੰ ਨਿਰੰਕਾਰ ਦੀਆਂ ਕਥਾ ਕਹਾਣੀਆਂ ਸੁਣਾਇਆ ਕਰਿਓ,
ਦੋਹਰਾ ਨਹਿ ਤੁਮਕੋ ਜੰਜਾਰ ਕਸ਼ ਰਹਿਓ ਨਾ ਕੋ ਕਾਜ,
ਆਪ ਜੀ ਨੇ ਮਹਾਰਾਜ ਜੀ ਕਿਸੇ ਤਰ੍ਹਾਂ ਦੇ ਜੰਜਾਲ ਧੰਦੇ ਤਾਂ ਸਹੇੜੇ ਨਹੀਂ ਹੋਏ, ਕੋਈ ਕੰਮ ਆਪ ਜੀ ਦਾ ਤਾਂ ਪਿੱਛੇ ਹੈ ਨਹੀਂ ਕਰਨ ਵਾਲਾ, ਕਿਉਂ ਜਾ ਰਹੇ ਜੇ,
ਦਰਸ਼ਨ ਦੀ ਜੈ ਲੀਜੀਏ ਰਹੋ ਸੁਮੇਰ ਬਿਰਾਜ,
ਨਾਲੇ ਆਪਣੇ ਦਰਸ਼ਨ ਸਾਨੂੰ ਬਖਸ਼ਦੇ ਰਹੋ, ਨਾਲੇ ਮਹਾਰਾਜ ਜੀ ਸਾਡੇ ਨਾਲ ਬਚਨ ਬਿਲਾਸ ਕਰਦੇ ਰਹੋ ਤੇ ਇੱਥੇ ਬਿਰਾਜੋ ਕੁਝ ਸਮਾਂ ਹੋਰ,
ਚੋ ਪਈ ਸ਼੍ਰੀ ਨਾਨਕ ਸੁਣ ਬੈਣ ਉਚਾਰਾ।
ਇਹਨਾਂ ਦੀਆਂ ਬੇਨਤੀਆਂ ਨੂੰ ਸੁਣ ਕੇ ਪਾਤਸ਼ਾਹ ਜੀ ਨੇ ਫਰਮਾਇਆ ਹੈ,
ਹੋਰ ਨਹੀਂ ਕੋ ਮੈਂ ਜੰਜਾਰਾ,
ਹੋਰ ਤਾਂ ਮੈਨੂੰ ਕੋਈ ਜੰਜਾਲ ਨਹੀਂ ਹੈ, ਕਿਸੇ ਕੋਈ ਘਰੇਲੂ ਕੰਮ ਦੀ ਕੋਈ ਖਿੱਚ ਨਹੀਂ ਹੈ।
ਦਰਸ਼ਨ ਸੰਤਨ ਕੋ ਹਿਤ ਮੇਰੇ,
ਪਰ ਇੱਕ ਮੇਰਾ ਮਨ ਦਾ ਜਿਹੜਾ ਹੈ ਇਸ ਪ੍ਰਕਾਰ ਮਨੋਰਥ ਕਿ ਜਿਹੜੇ ਪ੍ਰਭੂ ਦੇ ਸੰਤ ਲੋਕ ਨੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਮਹਾਰਾਜ ਕਹਿੰਦੇ ਜਿਹੜੇ ਪ੍ਰਭੂ ਦੇ ਸੰਤ ਜਨ ਹਨ, ਉਹਨਾਂ ਦੇ ਦਰਸ਼ਨ ਕਰਨਾ ਮੇਰਾ ਮਨੋਰਥ ਹੈ, ਉਹਨਾਂ ਨੂੰ ਮੈਂ ਮਿਲਣਾ ਹੁੰਦਾ ਹੈ, ਹੋਰ ਮੈਨੂੰ ਕੋਈ ਜੰਜਾਲ ਕਿਸੇ ਕੰਮ ਕਾਜ ਦਾ ਨਹੀਂ ਹੈ।
ਜਿਨ ਸੰਗਤ ਮੈਂ ਸਭ ਸੁਖ ਹੇਰੇ,
ਜਿਨ੍ਹਾਂ ਸੰਤਾਂ ਦੀ ਸੰਗਤ ਕਰਨ ਦੇ ਨਾਲ ਸਾਰੇ ਸੁਖ ਮਿਲਦੇ ਹਨ।
ਆਸਨ ਬੈਸਨ ਹਮ ਤੇ ਛੂਟਾ,
ਇਸ ਲਈ ਜਿਹੜਾ ਬਾਕੀ ਕੰਮ ਧੰਦਾ ਤੁਸੀਂ ਕਹਿੰਦੇ ਜੇ, ਉਹ ਤਾਂ ਸਾਡੇ ਤੋਂ ਸਾਰਾ ਛੁੱਟ ਚੁੱਕਾ ਹੈ, ਹੋਰ ਕਿਸੇ ਕੰਮ ਦੀ ਕੋਈ ਖਿੱਚ ਨਹੀਂ।
ਸਤਿਗੁਰ ਪਰਸਤ ਬੰਧਨ ਟੂਟਾ,
ਸਤ ਸਰੂਪ ਅਕਾਲ ਪੁਰਖ ਦੇ ਜਦੋਂ ਚਰਨਾਂ ਨੂੰ ਸਾਡਾ ਹਿਰਦਾ ਪਰਸਦਾ ਹੈ, ਸਾਰੇ ਬੰਧਨ ਟੁੱਟੇ ਹੋਏ ਹਨ।
ਨਿਰੰਕਾਰ ਪਰ ਡੀਠ ਹਮਾਰੀ,
ਇੱਕ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨਾਂ ਦੇ ਲਈ ਸਾਡੀ ਬਿਰਤੀ ਜਿਹੜੀ ਹੈ, ਨਿਗਾਹ ਬਿਰਤੀ ਜਿਹੜੀ ਹੈ, ਉਹ ਟਿਕੀ ਰਹਿੰਦੀ ਹੈ।
ਛੂਟ ਗਈ ਸਭ ਆਪਣੀ ਧਾਰੀ,
ਜਿਹੜੀ ਆਪਣੀ ਧਾਰੀ ਮਨ ਵਿੱਚ ਹੁੰਦੀ ਹੈ ਨਾ, ਮੇਰੀ ਮੇਰੀ ਧਾਰੀ ਹੁੰਦੀ ਹੈ, ਉਹ ਸਾਰੀ ਸਾਡੇ ਛੁੱਟ ਚੁੱਕੀ ਹੈ, ਖਤਮ ਹੋ ਚੁੱਕੀ ਹੈ।
ਨਹੀਂ ਦ੍ਰਿਸ਼ਟ ਜਾਵੇ ਕਿਠ ਥਾਨਾ,
ਇਸ ਵਾਸਤੇ ਅਕਾਲ ਪੁਰਖ ਦੇ ਚਰਨਾਂ ਤੋਂ ਬਿਨਾਂ ਸਾਡੀ ਦ੍ਰਿਸ਼ਟੀ ਹੋਰ ਪਾਸੇ ਜਾਂਦੀ ਹੀ ਨਹੀਂ ਹੈ।
ਅਟਕੀ ਸ਼੍ਰੀ ਕਰਤਾਰ ਸਥਾਨਾ,
ਇੱਕ ਸ੍ਰੀ ਕਰਤਾਰ ਕਰਤਾ ਪੁਰਖ ਦੇ ਚਰਨਾਂ ਵਿੱਚ ਸਾਡੀ ਬਿਰਤੀ ਅਟਕੀ ਹੈ, ਭਾਵ ਟਿਕੀ ਹੋਈ ਹੈ।
ਇਹ ਪੱਗ ਲੱਗਿਓ ਪ੍ਰੇਮ ਮਨ ਮੇਰੇ,
ਇਸ ਅਕਾਲ ਪੁਰਖ ਪਰਮੇਸ਼ਰ ਜੀ ਦੇ ਚਰਨਾਂ ਦੇ ਨਾਲ ਮੇਰਾ ਮਨ ਜਿਹੜਾ ਹੈ ਉਹ ਜੁੜਿਆ ਹੋਇਆ ਹੈ, ਪ੍ਰੇਮ ਲੱਗਾ ਹੋਇਆ ਹੈ।
ਸ਼ਾਂਤ ਨਾ ਆਵਤ ਤਿੰਨ ਬਿਨ ਹੇਰੇ,
ਸ਼ਾਂਤੀ ਨਹੀਂ ਆਉਂਦੀ ਜੇ ਕਿਤੇ ਧਿਆਨ ਲਾਂਭੇ ਜਿਹੜਾ ਹੈ ਅਸੀਂ ਕਰੀਏ, ਤੇ ਉਹ ਉਸ ਅਕਾਲ ਪੁਰਖ ਦੇ ਚਰਨਾਂ ਚ ਦੁਬਾਰਾ ਧਿਆਨ ਜੋੜਨ ਤੋਂ ਬਿਨਾਂ ਸ਼ਾਂਤੀ ਨਹੀਂ ਆਉਂਦੀ ਹੈ।
ਦੋਹਰਾ ਬੋਲਿਓ ਮੰਗਲ ਨਾਥ ਤਬ ਰਾਵਰ ਹੀ ਕਰਤਾਰ,
ਇਹਨਾਂ ਆਏ ਹੋਏ ਪ੍ਰੇਮੀ ਸਿੱਧਾਂ ਦੇ ਵਿੱਚੋਂ ਮੰਗਲ ਨਾਥ ਫਿਰ ਬੋਲਿਆ, ਕਹਿੰਦਾ ਮਹਾਰਾਜ ਜੀ ਆਪ ਜੀ ਹੀ ਕਰਤਾ ਪੁਰਖ ਤੇ ਕਰਤਾਰ ਹੋ,
ਤੁਮਰੋ ਦਰਸ ਦੁਲੰਬ ਹੈ ਹਮ ਜੋ ਕਰਤ ਉਚਾਰ,
ਮਹਾਰਾਜ ਅਸੀਂ ਜੋ ਉਚਾਰ ਕੇ ਕਹਿ ਰਹੇ ਹਾਂ ਉਹ ਸੱਚ ਕਹਿ ਰਹੇ ਹਾਂ ਕਿ ਤੁਹਾਡੇ ਦਰਸ਼ਨ ਜੋ ਹਨ ਉਹ ਦੁਰਲੱਭ ਹਨ। ਦੁਰਲੱਭ ਵਸਤੂ ਉਸ ਨੂੰ ਆਖਿਆ ਜਾਂਦਾ ਹੈ ਜਿਹੜੀ ਮਿਲ ਤਾਂ ਜਾਏ ਪਰ ਬਹੁਤ ਮੁਸ਼ਕਲ ਦੇ ਨਾਲ ਮਿਲੇ, ਉਸ ਨੂੰ ਦੁਰਲੱਭ ਵਸਤੂ ਕਹਿੰਦੇ ਹੈ। ਤੋ ਮਹਾਰਾਜ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਜਿਹੜੇ ਹਨ ਇਹ ਦੁਰਲੱਭ ਹਨ।
ਜੋ ਪਈ ਤੁਮ ਸਮੀਪ ਜੋ ਬੀਤੈ ਕਾਲਾ,
ਮਹਾਰਾਜ ਪਾਤਸ਼ਾਹ ਜੀਓ ਸੋ ਤੁਹਾਡੇ ਪਾਸ ਜਿਤਨਾ ਵੀ ਸਾਡਾ ਟਾਈਮ ਬਤੀਤ ਹੋਇਆ ਹੈ ਅਤੇ ਹੋਰ ਹੋਵੇਗਾ,
ਸੋ ਹਮ ਜਾਣੈ ਸਫਲ ਵਿਸਾਲਾ,
ਉਹ ਵਿਸ਼ੇਸ਼ ਕਰਕੇ ਸਾਡਾ ਸਮਾਂ ਸਫਲ ਹੋਇਆ ਹੈ ਤੇ ਅਸੀਂ ਚਾਹੁੰਦੇ ਹਾਂ ਹੋਰ ਸਮਾਂ ਸਫਲਾ ਕਰੀਏ।
ਕਰੁਣਾ ਕਰ ਕਸ਼ਕਾਲ ਰਹੀ ਜੈ,
ਕਿਰਪਾ ਕਰਕੇ ਕੁਝ ਸਮਾਂ ਸਾਡੇ ਕੋਲ ਹੋਰ ਠਹਿਰੋ ਸੁਮੇਰ ਪਰਬਤ ਤੇ,
ਉਨ ਜਾਵਨ ਕੀ ਇੱਛਾ ਕੀ ਜੈ,
ਫਿਰ ਉਸ ਤੋਂ ਪਿੱਛੋਂ ਮਹਾਰਾਜ ਜੀ ਤੁਸੀਂ ਚਲੇ ਜਾਇਓ, ਕੁਝ ਸਮਾਂ ਹੋਰ ਠਹਿਰੋ ਜੀ।
ਸ਼੍ਰੀ ਨਾਨਕ ਬਚਨ ਉਚਾਰੇ,
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇਹਨਾਂ ਦੀ ਬੇਨਤੀ ਨੂੰ ਸੁਣ ਕੇ ਮੁਖ ਤੋਂ ਆਖਿਆ ਹੈ,
ਤੁਮ ਸਭ ਮੇਰੇ ਪ੍ਰਾਨਨ ਪਿਆਰੇ,
ਜਦੋਂ ਇਹਨਾਂ ਨੇ ਹੁਣ ਇਤਨੀ ਭਾਵਨਾ ਜਣਾਈ ਹੈ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਤੁਮ ਸਭ ਮੇਰੇ ਪ੍ਰਾਨਨ ਪਿਆਰੇ, ਤੁਸੀਂ ਮੇਰੇ ਸਾਰੇ ਪ੍ਰਾਣਾਂ ਤੋਂ ਪਿਆਰੇ, ਮੇਰੇ ਸ਼ਰਧਾਲੂ ਹੋ, ਪ੍ਰੇਮੀ ਸਿੱਧ ਹੋ।
ਹੋਏ ਮੇਲ ਪੁਨ ਕੇਤਕ ਕਾਲਾ,
ਪਾਤਸ਼ਾਹ ਜੀ ਨੇ ਫਰਮਾਇਆ ਕਿ ਕੋਈ ਨਹੀਂ ਹੁਣ ਕੁਝ ਸਮੇਂ ਤੋਂ ਬਾਅਦ ਕੇਤਕ ਕਾਲ ਤੋਂ ਬਾਅਦ ਜਿਹੜਾ ਆਪਣਾ ਫਿਰ ਮੇਲ ਹੋਵੇਗਾ, ਇਸ ਵਾਸਤੇ ਹੁਣ ਅਸੀਂ ਜਾਣਾ ਹੈ।
ਅਬ ਜਾਵਨ ਕੋ ਕਾਜ ਬਿਸਾਲਾ,
ਤੇ ਹੁਣ ਤਾਂ ਅਸਾਂ ਦਾ ਜਾਣਾ ਬੜਾ ਜ਼ਰੂਰੀ ਹੈ, ਸਾਡੇ ਇਹੀ ਕਾਜ ਨੇ, ਅਸੀਂ ਸੰਤਾਂ ਗੁਰਮੁਖਾਂ ਦੇ ਦਰਸ਼ਨ ਕਰਨੇ ਨੇ ਲੱਭ ਲੱਭ ਕੇ, ਇਸ ਵਾਸਤੇ ਹੁਣ ਤਾਂ ਜਾਣਾ ਹੈ, ਕੁਝ ਸਮੇਂ ਤੋਂ ਬਾਅਦ ਤੁਹਾਡੇ ਨਾਲ ਫਿਰ ਸਾਡਾ ਮੇਲ ਹੋਵੇਗਾ।
ਕਰਹੋ ਦਇਆ ਆਇਸ ਅਬ ਦੀਜੈ,
ਕਰਹੋ ਦਇਆ ਆਇਸ ਅਬ ਦੀਜੈ, ਧੰਨ ਹੈ ਸਤਿਗੁਰੂ ਮਹਾਰਾਜ ਦੀ ਨਿਮਰਤਾ। ਪਾਤਸ਼ਾਹ ਉਹਨਾਂ ਸਿੱਧਾਂ ਨੂੰ ਕਹਿੰਦੇ ਆ ਵੀ ਹੁਣ ਦਇਆ ਕਰੋ ਤੇ ਆਗਿਆ ਬਖਸ਼ੋ ਸਾਨੂੰ ਜਾਣ ਦੀ।
ਹਉ ਗਮਨੋ ਨਿਜ ਖੁਸ਼ੀ ਸੋ ਕੀਜੈ,
ਅਸੀਂ ਹੁਣ ਜਾਣਾ ਹੈ ਤੇ ਆਪਣੀ ਖੁਸ਼ੀ ਬਖਸ਼ੋ। ਹੁਣ ਕਿੱਥੇ ਤਾਂ ਉਹ ਜਿਹੜੇ ਸਿੱਧ ਨੇ ਪਹਿਲਾਂ ਮਹਾਰਾਜ ਪਾਤਸ਼ਾਹ ਜੀ ਦੇ ਨਾਲ ਕਿਤਨਾ ਜਿਹੜਾ ਹੈ ਉਹ ਗਲਤ ਵਿਵਹਾਰ ਕਰਦੇ ਸੀ, ਆਏ ਹੋਏ ਕੁਝ ਨਾਥ ਸਿੱਧ ਜਿਹੜੇ ਆ ਉਹ ਅਪਸ਼ਬਦ ਵੀ ਜਿਹੜੇ ਆ ਉਹ ਬੋਲਦੇ ਸੀਗੇ, ਹੁਣ ਜਿਹੜੇ ਇਹ ਪ੍ਰੇਮੀ ਬਣ ਗਏ ਤੇ ਮਹਾਰਾਜ ਜੀ ਦਾ ਪਿਆਰ ਕੈਸਾ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਆਪਣੇ ਮਨ ਦੇ ਨਾਲ ਸਫ਼ਰ ਕਰਦਾ ਕਰਦਾ ਕੋਈ ਚਾਰ ਪੈਂਡੇ ਚਾਰ ਕਦਮ ਮਹਾਰਾਜ ਵੱਲ ਨੂੰ ਜਾਂਦਾ ਹੈ ਅਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਅੱਗਿਓਂ ਕਰੋੜਾਂ ਪੈਂਡਾ ਅੱਗਿਓਂ ਆਪ ਆ ਕੇ ਉਹਨੂੰ ਆਪਣੇ ਚਰਨਾਂ ਨਾਲ ਮਿਲਦੇ ਹੈ। ਔਰ ਕੈਸੀ ਨਿਮਰਤਾ ਦੀ ਹੱਦ ਹੈ। ਹੁਣ ਉਹਨਾਂ ਹੀ ਸਿੱਧਾਂ ਨੂੰ ਜਿਹੜੇ ਪ੍ਰੇਮੀ ਬਣ ਗਏ ਉਹਨਾਂ ਨੂੰ ਪਾਤਸ਼ਾਹ ਕਹਿ ਰਹੇ ਨੇ ਕਿ ਕਰੋ ਦਇਆ ਆਇਸ ਅਬ ਦੀਜੈ, ਸਾਨੂੰ ਕਿਰਪਾ ਕਰਕੇ ਅਤੇ ਦਇਆ ਕਰਕੇ ਅਤੇ ਹੁਣ ਆਗਿਆ ਦੇ ਦਿਓ ਜਾਣ ਦੀ। ਮੈਂ ਇੱਕ ਆਪ ਜੀ ਨੂੰ ਥੋੜ੍ਹਾ ਜਿਹਾ ਮਿੰਟ ਦਾ ਇੱਕ ਹਵਾਲਾ ਵਿੱਚ ਐਡ ਕਰਨ ਲੱਗਾ, ਖਿਮਾ ਕਰਨਾ। ਕਈ ਵਾਰੀ ਹੁਣ ਜਿਹੜੀ ਮਹਾਨ ਸ਼ਖਸ਼ੀਅਤ ਹੁੰਦੀ ਹੈ ਉਹ ਨਿਮਰਤਾ ਦੇ ਵੱਸ ਹੋ ਕੇ ਹੀ ਕਿਸੇ ਦੇ ਅੱਗੇ ਉਹ ਝੁਕ ਜਾਂਦੀ ਹੈ, ਤਾਂ ਉੱਥੇ ਫਿਰ ਕਈ ਵਾਰੀ ਦੇਖਣ ਵਾਲੇ ਦੇ ਲਈ ਉਹ ਬੜੀ ਅਨੋਖੀ ਗੱਲ ਹੁੰਦੀ ਹੈ ਵੀ ਇਹ ਜਿਹਦੇ ਅੱਗੇ ਸਤਿਕਾਰ ਦਿੱਤਾ ਗਿਆ ਹੈ ਅਤੇ ਬੜਾ ਜਿਹੜਾ ਹੈ ਇਹ ਛੋਟਾ ਹੈ ਇਨਸਾਨ, ਐਡੇ ਵੱਡੇ ਇਨਸਾਨ ਨੇ ਕਿਉਂ ਜਿਹੜਾ ਹੈ ਇੰਨਾ ਸਤਿਕਾਰ ਦੇ ਦਿੱਤਾ ਹੈ। ਦਾਸ ਦਾ ਸਾਧ ਸਿੰਘ ਜੀ, ਪੰਜਾਬ ਵਿੱਚ ਇੱਕ ਸਕੂਲ ਚੱਲਦਾ ਹੈ ਤਰਸਿੱਕਾ ਨਗਰ ਦੇ ਵਿੱਚ ਹੀ ਮੈਟ੍ਰਿਕ ਤੱਕ, ਤੋਂ ਸੰਨ 99 ਦਾ ਖੁੱਲ੍ਹਿਆ ਹੋਇਆ, 30-32 ਬੱਚਿਆਂ ਤੋਂ ਲੈ ਕੇ ਹਰ ਸਾਲ ਜੋ ਤਿਲ ਫੁੱਲ ਹੋਣਾ ਇਸ ਤਰ੍ਹਾਂ ਕਥਾ ਦੇ ਟੂਰ 'ਤੇ ਆਉਣਾ ਉਹਦੇ 'ਚ ਲਾ ਲਾ ਕੇ 300-100 ਸਟੂਡੈਂਟ ਉਹਦੇ ਵਿੱਚ ਹੋਣ ਵੀ ਹੈ। ਦਾਸ ਦੀ ਵਾਈਫ ਹੀ ਉਹਨੂੰ ਜਿਹੜੀ ਆ ਹੋਲਡ ਕਰਦੀ ਹੈ, ਪ੍ਰਿੰਸੀਪਲ ਹੈ, ਚਲਾਉਂਦੀ ਹੈ। ਤੋ ਆਪ ਜੀ ਨੂੰ ਪਤਾ ਪਿੰਡਾਂ ਵਿੱਚ ਪਾਲਕੀਆਂ ਨਿਕਲਦੀਆਂ, ਲਾਗੇ ਇੱਕ ਨਗਰ ਹੈ ਯੋਧਾ ਨਗਰੀ, ਤੋ ਉੱਥੇ ਇੱਕ ਵਾਰ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਨਾਲ ਨਾਲ ਪਾਲਕੀ ਅਤੇ ਉਹ ਬੱਚੇ ਜਿਹੜੇ ਆ ਉਹ ਲੈ ਕੇ ਗਏ ਸੀ। ਮੈਨੂੰ ਵੀ ਉਹਨਾਂ ਨੇ ਆਖਿਆ ਨਾਲੇ ਕਥਾ ਸੁਣਾਇਓ ਇੱਕ ਪੜਾਅ ਦੇ ਉੱਤੇ ਟਿਕਾ ਕੇ, ਵੱਧ ਟਾਈਮ ਲਾਵਾਂਗੇ ਅਤੇ ਨਾਲੇ ਤੁਸੀਂ ਵੀ ਆਇਓ। ਉਹ ਬੱਚੇ ਸਾਧ ਸਿੰਘ ਜੀ, ਹੁਣ ਸਕੂਲ ਦੇ ਬੱਚੇ ਰੋਜ਼ਾਨਾ ਜਿਹੜੇ ਉਹ 2:30 ਵਜੇ ਘਰਾਂ ਨੂੰ ਜਾਂਦੇ ਹੈ, ਤੋ ਹੁਣ ਮਾਪਿਆਂ ਨੂੰ ਪਿੱਛੇ ਜਿਹੜਾ ਉਹ ਉਡੀਕ ਹੁੰਦੀ ਵੀ ਇਸ ਕੁ ਟਾਈਮ 'ਤੇ ਰੋਜ਼ ਬੱਚੇ ਆਉਂਦੇ ਹੈ। ਉਹ ਜਦੋਂ ਪਾਲਕੀ ਸਾਹਿਬ ਗੁਰਦੁਆਰਿਆਂ ਦੀ ਪਰਿਕਰਮਾ ਕਰਦੀ ਕਰਦੀ ਜਾ ਰਹੀ ਸੀ, ਉਹਦੇ 'ਚੋਂ ਹੁਣ ਹਰ ਤਰ੍ਹਾਂ ਦਾ ਮਾਈ ਭਾਈ ਚਾਹੇ ਉਹ ਪਿੰਡ ਦਾ ਪੰਚ ਸਰਪੰਚ ਹੈ ਉਹ ਵੀ ਹਾਜ਼ਰ ਹੁੰਦਾ ਹੈ। ਤੋ ਕੀ ਹੋਇਆ ਭਾਈ, ਜਦੋਂ 3:00 ਵਜੇ ਅਤੇ ਪਾਲਕੀ ਸਾਹਿਬ ਤੋਂ ਅੱਗੇ ਅੱਗੇ ਬੱਚੇ ਸੀ ਆਪਣੀ ਬੈਂਡ ਵਾਲੀ ਟੀਮ ਦੇ ਨਾਲ ਬੈਂਡ ਵਜਾ ਰਹੇ ਸੀਗੇ, ਖੜਾਕ ਜਿਹੜਾ ਉੱਥੇ ਕਾਫੀ ਆ ਰਿਹਾ ਸੀ, ਪਿੱਛੋਂ ਸਪੀਕਰਾਂ ਦਾ ਵੀ ਖੜਾਕ ਆ ਰਿਹਾ ਸੀ, ਅਤੇ ਉਹ ਪਿੰਡ ਦੇ ਸਰਪੰਚ ਵਗੈਰਾ ਇੱਥੇ ਜਿਸ ਤਰ੍ਹਾਂ ਉਹ ਰਿਬਨ ਵਗੈਰਾ ਲਾ ਕੇ ਅਤੇ ਉਹ ਵੀ ਨਾਲ ਜਿਹੜੇ ਸੇਵਾ ਹੀ ਕਰ ਰਹੇ ਹੁੰਦੇ। ਮੈਂ ਇੱਕ ਉਹਨੂੰ ਪਿੰਡ ਦੇ ਮੌਜੂਦਾ ਸਰਪੰਚ ਨੂੰ ਪਾਲਕੀ ਸਾਹਿਬ ਤੋਂ ਅੱਗੇ ਅੱਗੇ ਜਾਂਦਿਆਂ ਇਸ ਤਰ੍ਹਾਂ ਹੱਥ ਜੋੜ ਕੇ ਆਖ ਦਿੱਤਾ ਭਾਈ ਹੁਣ ਇਸ ਤਰ੍ਹਾਂ ਕਰੋ, ਕਿਰਪਾ ਕਰੋ ਸਾਨੂੰ ਬੱਚਿਆਂ ਨੂੰ ਲੈ ਜਾਣ ਦਿਓ, ਨਹੀਂ ਤਾਂ ਇਹਨਾਂ ਦੇ ਘਰੋਂ ਫੋਨ ਆਉਣੇ ਸ਼ੁਰੂ ਹੋ ਜਾਂਦੇ ਹੈ, ਕਿਉਂਕਿ ਰੋਜ਼ਾਨਾ ਇਹ 2:30 ਵਜੇ ਜਿਹੜੇ ਘਰਾਂ ਨੂੰ ਜਾਂਦੇ ਆ ਅਤੇ ਜਦੋਂ ਲੇਟ ਹੋਣੇ ਆ ਫਿਰ ਇੰਨੇ ਫੋਨ ਹੀ ਨਹੀਂ ਸਾਥੋਂ ਅਟੈਂਡ ਕੀਤੇ ਜਾਂਦੇ ਭਾਈ ਕਦੋਂ ਬੱਚੇ ਆਉਣਗੇ ਕਦੋਂ ਬੱਚੇ ਆਉਣਗੇ। ਉਹ ਜਦੋਂ ਮੈਂ ਉਸ ਇਨਸਾਨ ਦੇ ਨਾਲ ਸਰਪੰਚ ਨਾਲ ਗੱਲ ਕਰ ਰਿਹਾ ਸੀ, ਮੈਂ ਗੱਲ ਕਰਕੇ ਪਰੇ ਹੋ ਗਿਆ, ਇੱਕ ਗਰੀਬ ਸਿੱਖ ਜਿਹੜਾ ਕਿ ਮਜ਼ਦੂਰੀ ਕਰਨ ਵਾਲਾ, ਉਹਨੂੰ ਦੂਰੋਂ ਗੱਲ ਇੰਨੀ ਮਾੜੀ ਲੱਗੀ, ਉਹ ਮੇਰੇ ਕੋਲ ਆ ਕੇ ਆਉਂਦਾ, ਬਾਬਾ ਜੀ ਆਹ ਕੀ ਕਰਨ ਡੇ ਜੇ ਇੱਦਾਂ ਨਾ ਕਰਿਓ ਗਾਂਹ ਤੋਂ। ਮੈਂ ਕਿਹਾ ਜੀ ਕੀ ਗੱਲ ਹੋਈ? ਕਹਿੰਦਾ ਤੁਸੀਂ ਮਹਾਨ ਮੰਦੇ ਮਹਾਰਾਜ ਦੀ ਕਥਾ ਸੁਣਾਉਣ ਵਾਲੇ ਬਾਣੇ ਬਾਣੀ ਵਾਲੇ ਸਿੰਘ, ਆਹ ਦੁੱਕੀ ਤਿੱਕੀ ਸਰਪੰਚ ਦੇ ਗਾੜੀ ਹੱਥ ਜੋੜਨ ਡੇ ਜੇ। ਉਹ ਮੈਂ ਕਿਹਾ ਮੇਰੇ ਵੀਰ, ਅੱਜ ਦੇ ਦਿਨ ਨਾ ਕੋਈ ਸਰਪੰਚ ਅਤੇ ਨਾ ਕੋਈ ਕੋਈ ਹੋਰ, ਅੱਜ ਗੁਰੂ ਮਹਾਰਾਜ ਦੀ ਕੱਢ ਰਹੇ ਆਪਾਂ ਪਾਲਕੀ, ਇੱਥੇ ਅਸੀਂ ਸਾਰਿਆਂ ਨੂੰ ਗੁਰੂ ਜੀ ਦੇ ਸੇਵਾਦਾਰ ਸਮਝ ਰਹੇ ਹਾਂ। ਮੈਂ ਉਹਨੂੰ ਸੇਵਾਦਾਰ ਸਮਝ ਕੇ ਉਹਦੇ ਅੱਗੇ ਹੱਥ ਜੋੜ ਕੇ ਅਤੇ ਉਹਨੂੰ ਕਹਿ ਰਿਹਾ ਵੀ ਹੁਣ ਅਸੀਂ ਬੱਚਿਆਂ ਨੂੰ ਪਾਲਕੀ ਸਾਹਿਬ ਦੇ ਵਿੱਚੋਂ ਲੈ ਜਾਈਏ, ਪਰ ਉਹ ਨਾ ਮੰਨੇ, ਉਹ ਮੇਰੀ ਇਸ ਬਰੀਕ ਗੱਲ ਨੂੰ ਨਾ ਮੰਨੇ। ਉਹਨੇ ਘੱਟੋ ਘੱਟ 4 ਵਾਰ ਗੱਲ ਉਹ ਰਿਪੀਟ ਕੀਤੀ, ਕਹਿੰਦਾ ਨਾ 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 ਇੱਦਾਂ ਨਹੀਂ ਕਰਨਾ ਬਾਬਾ ਜੀ, ਗਾਂਹ ਤੋਂ ਇੱਦਾਂ ਦੇ ਬੰਦਿਆਂ ਅੱਗੇ ਆਇਓ ਨਾ ਹੱਥ ਜੋੜਿਆ ਕਰੋ। ਉਹਦੇ ਮੰਨਣ ਵਿੱਚ ਨਹੀਂ ਆਈ, ਮੈਂ ਉਹਨੂੰ ਆਪਣੇ ਵੱਲੋਂ ਮਨਾਉਣ ਦੀ ਕੋਸ਼ਿਸ਼ ਕੀਤੀ। ਹੁਣ ਜਦੋਂ ਅਜੋਕੇ ਯੁੱਗ ਦੇ ਵਿੱਚ ਇਲੈਕਟ੍ਰੋਨਿਕ ਮੀਡੀਏ ਦੇ ਰਾਹੀਂ ਆਪਾਂ ਨਿੱਤ ਜਿਹੜੀਆਂ ਦੇਖਦੇ ਹਾਂ, ਕਦੀ ਕੋਈ ਪਿਕਚਰ ਆ ਜਾਂਦੀ, ਕੋਈ ਮੂਵੀ ਆ ਜਾਂਦੀ, ਅਤੇ ਹੁਣ ਦੇਖ ਕੇ ਮੈਨੂੰ ਵਾਕਈ ਕਈ ਵਾਰ ਚੇਤਾ ਆਉਂਦਾ ਵੀ ਕਿਸੇ ਇਨਸਾਨ ਅੱਗੇ ਇਸ ਤਰ੍ਹਾਂ ਹੱਥ ਜੋੜਦੇ ਹੋਵੋ, ਕਿਸੇ ਨੂੰ ਕੀ ਪਤਾ ਕਿ ਇੱਥੇ ਨਾਲੇ ਪਾਲਕ ਹੀ ਨਿਕਲ ਰਹੀ ਹੈ। ਉਹਨਾਂ ਨੇ ਆਖਣਾ ਦੇਖੋ ਜੀ ਇਹ ਬੰਦੇ ਆਮ ਸੰਸਾਰੀ ਬੰਦਿਆਂ ਅੱਗੇ ਹੱਥ ਜੋੜ ਕੇ ਪਤਾ ਨਹੀਂ ਕਿਉਂ ਤਰਲੇ ਲੈ ਰਹੇ, ਪਤਾ ਨਹੀਂ ਕੀ ਗੱਲ ਹੋਣੀ ਹੈ। ਜਿਹੜਾ ਇਸ ਪ੍ਰਕਾਰ ਇਹ ਜਦੋਂ ਬਿਰਤੀ ਨਿਮਰਤਾ ਦੇ ਵਿੱਚ ਆਈ ਹੁੰਦੀ ਹੈ ਔਰ ਪ੍ਰੇਮ ਵਿੱਚ ਆਈ ਹੁੰਦੀ ਹੈ, ਉਦੋਂ ਆਪਾਂ ਅਗਲੇ ਦਾ ਕਈ ਵਾਰੀ ਦੁਨਿਆਵੀ ਪੱਖ ਛੱਡ ਕੇ ਉਹਦਾ ਧਾਰਮਿਕ ਪੱਖ ਦੇਖ ਰਹੇ ਹੁੰਦੇ ਵੀ ਇਸ ਟਾਈਮ 'ਤੇ ਗੁਰੂ ਦੇ ਲੰਗਰ ਵਿੱਚ ਭਾਂਡੇ ਮਾਂਜ ਰਿਹਾ, ਇਹ ਸਤਿਕਾਰਯੋਗ ਹੈ, ਇਹ ਗੁਰੂ ਦੇ ਜੋੜੇ ਝਾੜ ਰਿਹਾ, ਇਹ ਸਤਿਕਾਰਯੋਗ ਹੈ, ਇਹ ਸੰਗਤ ਵਿੱਚ ਆ ਕੇ ਬੈਠਾ, ਮੇਰੇ ਨਾਲ ਹੀ ਇਹਨੇ ਕਥਾ ਕੀਰਤ ਸੁਣਿਆ, ਹੁਣ ਅਸੀਂ ਬਾਹਰ ਨਿਕਲ ਰਹੇ ਹਾਂ, ਇਹ ਮੇਰੇ ਲਈ ਸਤਿਕਾਰਯੋਗ ਹੈ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਪਰ ਜਿਹਨੂੰ ਕਿਸੇ ਵੇਲੇ ਉਹ ਗੱਲ ਫੈਕਟ ਕਰ ਜਾਏ ਉਹ ਇਨਸਾਨ ਕਹਿੰਦਾ ਵੀ ਇੱਦਾਂ ਨਹੀਂ ਫੱਬਦੀ ਗੱਲ, ਦੁਨਿਆਵੀ ਬੰਦੇ ਦੇ ਅੱਗੇ ਧਾਰਮਿਕ ਸ਼ਖਸੀਅਤ ਜਿਹੜੀ ਇਹ ਝੁਕਣੀ ਨਹੀਂ ਚਾਹੀਦੀ। ਹੁਣ ਇਹ ਬਚਨ ਤਾਂ ਮੈਨੂੰ ਯਾਦ ਆਇਆ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉੱਥੋਂ ਅਲਵਿਦਾ ਹੋਣ ਲੱਗੇ ਹੈ, ਧੰਨ ਹੈ ਸਾਡੇ ਸਤਿਗੁਰੂ ਮਹਾਰਾਜ ਜੀ ਦੀ ਨਿਮਰਤਾ ਪਾਤਸ਼ਾਹ ਉਹਨਾਂ ਸਿੱਧਾਂ ਨੂੰ ਕਹਿੰਦੇ ਆ ਕਿ ਕਰਹੋ ਦਇਆ ਆਇਸ ਅਬ ਦੀਜੈ, ਹੁਣ ਸਾਡੇ ਤੇ ਦਇਆ ਕਰੋ ਤੇ ਸਾਨੂੰ ਆਗਿਆ ਦਿਓ ਵੀ ਅਸੀਂ ਇੱਥੋਂ ਜਾ ਸਕੀਏ। ਤੇ ਪਾਤਸ਼ਾਹ ਜੀ ਕਹਿੰਦੇ ਆ ਕਿ ਹਉ ਗਮਨੋ ਨਿਜ ਖੁਸ਼ੀ ਕਰੀਜੈ, ਆਪਣੀ ਖੁਸ਼ੀ ਬਖਸ਼ੋ, ਅਸੀਂ ਇੱਥੋਂ ਜਾਣਾ ਹੈ, ਆਪਣੀ ਖੁਸ਼ੀ ਬਖਸ਼ੋ। ਇਹ ਨਿਮਰਤਾ ਦੇ ਵਚਨ ਹੁੰਦੇ ਸਾਧ ਸੰਗਤ ਜੀ, ਇਹ ਧਾਰਮਿਕ ਲਾਈਨ ਦੇ ਵਿੱਚ ਇਹ ਨਿਮਰਤਾ ਵਾਲੀ ਮਿੱਠੀ ਬੋਲੀ ਹੁੰਦੀ ਹੈ, ਜਿਹਨੂੰ ਮਹਾਰਾਜ ਕਹਿੰਦੇ ਆ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਸਾਰਿਆਂ ਗੁਣਾਂ ਤੇ ਚੰਗੀਆਂ ਗੱਲਾਂ ਦਾ ਇਹ ਨਿਚੋੜ ਤੇ ਤੱਤ ਹੈ ਭਈ ਮਿੱਠਾ ਬੋਲਣਾ, ਸੋਹਣਾ ਬੋਲਣਾ। ਇਸ ਪ੍ਰਕਾਰ ਮਹਾਰਾਜ ਜੀ ਸਾਨੂੰ ਸਾਰੀਆਂ ਹੀ ਸਿੱਖਿਆਵਾਂ ਆਪਣੇ ਇਤਿਹਾਸ ਵਿੱਚ ਬਖਸ਼ੀ ਜਾ ਰਹੇ ਹਨ।
ਮੰਗਲ ਆਥ ਸਰਬ ਸਿੱਧ ਪਾਖ ਹੈ,
ਮੰਗਲ ਨਾਥ ਤੇ ਬਾਕੀ ਸਿੱਧ ਫਿਰ ਬੇਨਤੀ ਕਰਦੇ ਹਨ।
ਦੇਖੋ ਤਪਾ ਜਹਾ ਤੁਮ ਆਖੈ,
ਹੇ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਵੇਂ ਫਿਰ ਆਪ ਜੀ ਦੀ ਰਜਾ ਹੋਵੇ, ਜਿਵੇਂ ਆਪ ਜੀ ਦਾ ਪਾਤਸ਼ਾਹ ਜੀ ਫੁਰਨਾ ਹੋਵੇ।
ਦੋਹਰਾ ਖੁਸ਼ੀ ਨਿਰੰਜਨ ਕੀ ਸਦਾ ਖੇਲੋ ਜਿਤ ਹੋਏ ਚਾਹੇ।
ਫਿਰ ਇਹ ਸਾਰੇ ਕਹਿੰਦੇ ਮਹਾਰਾਜ ਜੀ ਵੀ ਅਸੀਂ ਕੌਣ ਆ ਤੁਹਾਨੂੰ, ਆਪਣੇ ਵੱਲੋਂ ਅਸੀਂ ਦਇਆ ਕਰਕੇ ਆਗਿਆ ਦੇਣ ਵਾਲੇ। ਆਪ ਜੀ ਦੀ ਮਹਾਰਾਜ ਪਾਤਸ਼ਾਹ ਜੀ ਖੁਸ਼ੀ ਹੈ ਇਸ ਖੰਡ ਬ੍ਰਹਿਮੰਡ ਦੇ ਵਿੱਚ, ਜਿੱਥੇ ਮਰਜ਼ੀ ਆਪ ਜੀ ਆਨੰਦ ਲਵੋ ਜੀ।
ਸਭ ਤੁਮਰੇ ਅਸਥਾਨ ਹੈ ਦੂਸਰ ਦਿਸਤ ਨਾਹੀ,
ਇਹ ਜਿਹੜੇ ਸਾਰੇ ਧਰਤੀ ਦੇ ਉੱਤੇ ਮਹਾਰਾਜ ਜੀ ਅਸਥਾਨ ਨੇ, ਗੁਰੂ ਨਾਨਕ ਸਾਹਿਬ ਜੀ ਤੁਹਾਡੇ ਹੀ ਹੈ, ਇਹਨਾਂ ਦਾ ਸਾਨੂੰ ਮਾਲਕ ਹੋਰ ਕੋਈ ਦੂਸਰ ਦਿਸਤ ਨਾਹੀ, ਕੋਈ ਦੂਜਾ ਨਹੀਂ ਦਿਸਦਾ।
ਚੋਪਈ ਠਾਂਡੇ ਹੋਵੇ ਕਰ ਪੰਕਜ ਬਦਨਾ,
ਸਤਿਗੁਰੂ ਮਹਾਰਾਜ ਜੀ ਫਿਰ ਤੁਰਨ ਦੇ ਲਈ ਖੜੇ ਹੋ ਗਏ।
ਵਿਦਾ ਹੋਣ ਲੱਗੇ ਸੁਖ ਸਦਨਾ,
ਮਹਾਰਾਜ ਜੀ ਸੁਖਾਂ ਦੇ ਘਰ ਸੱਚੇ ਪਾਤਸ਼ਾਹ ਜੀ ਫਿਰ ਅਲਵਿਦਾ ਹੋਣ ਲੱਗੇ ਹਨ ਇੱਥੋਂ ਗਰੀਬ ਨਿਵਾਜ ਪਾਤਸ਼ਾਹ ਜੀ।
ਦੋਹਰਾ ਹਿਰਦੈ ਪਦਾਰਥ ਚਾਹੇ ਜੇ ਸਤਿਗੁਰ ਚਰਨ ਸਰਿਓ,
ਕਵੀ ਜੀ ਕਹਿੰਦੇ ਭਾਈ ਜੇ ਹਿਰਦੇ ਦੇ ਅੰਦਰ ਪਦਾਰਥਾਂ ਦੀ ਚਾਹਨਾ ਹੈ ਤੇ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਪਰਸੋ, ਚਰਨਾਂ ਨੂੰ ਧਿਆਵੋ ਜੀ।
ਜੀਵਤ ਪਾਵੋ ਸਰਬ ਸੁਖ ਅੰਤ ਕਾਲ ਮੁਕਤ ਕੋ ਲਿਓ,
ਜਿਉਂਦੇ ਹੋਏ ਤੇ ਸੁਖਾਂ ਨੂੰ ਪ੍ਰਾਪਤ ਕਰੋਗੇ, ਜਦੋਂ ਸਵਾਸ ਪੂਰੇ ਹੋਣਗੇ ਜੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਸਿਮਰਿਆ ਹੋਏਗਾ। ਤੇ ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਹੈ ਕਿ ਅੰਤਲੇ ਸਵਾਸ ਤੋਂ ਬਾਅਦ ਜਿਹੜੀ ਹੈ ਉਹ ਮੁਕਤੀ ਮਿਲ ਜਾਏਗੀ।
ਸ਼੍ਰੀ ਬਾਲਾ ਸੁੰਦਰ ਵਾਚ ਦੋਹਰਾ, ਅਗਰਜ ਗਮਨੇ ਸ਼੍ਰੀ ਗੁਰੂ ਗਏ ਏਕ ਅਸਥਾਨ,
ਹੁਣ ਪਾਤਸ਼ਾਹ ਜੀ ਉਸਨਾਂ ਦੇ ਗੋਰਖਨਾਥ ਦੇ ਉਸ ਟਿਕਾਣੇ ਤੋਂ ਥੋੜਾ ਹੋਰ ਉੱਪਰ ਚੜ੍ਹਾਈ ਨੂੰ ਮਹਾਰਾਜ ਪਾਤਸ਼ਾਹ ਜੀ ਚੜ੍ਹੇ ਨੇ। ਜਿਸ ਤਰ੍ਹਾਂ ਸਾਧ ਸੰਗਤ ਜੀ ਜੇ ਆਪਣਾ ਮੈਦਾਨੀ ਇਲਾਕਿਆਂ ਦੇ ਵਿੱਚ ਘਰ ਬਣਿਆ ਹੋਵੇ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਦੋਂ ਪਹਿਲਾਂ ਪਹਾੜਾਂ ਵੱਲ ਨੂੰ ਆਪਾਂ ਜਾਈਏ ਤੇ ਆਪਾਂ ਨੂੰ ਅਜੀਬ ਜਿਹੀ ਗੱਲ ਲੱਗਦੀ ਹੈ ਭਈ ਇੱਥੇ ਕਿਸ ਤਰ੍ਹਾਂ ਘਰ ਬਣਾਏ ਰਹਿਣ ਵਾਲਿਆਂ ਲੋਕਾਂ ਨੇ। ਜਿੱਥੇ ਥੋੜਾ ਜਿਹਾ ਜਿਹੜਾ ਹੈ ਉਹ ਪੱਧਰਾ ਥਾਂ ਮਿਲਿਆ ਉੱਥੇ ਉਹਦੇ ਵਿੱਚ ਘਰ ਬਣਾਏ ਹੁੰਦੇ, ਜੇ ਥੋੜੀ ਉਚਾਈ ਤੇ ਜਾਈਏ ਉੱਥੇ ਫਿਰ ਘਰ ਬਣਾਏ ਹੁੰਦੇ। ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਤਨੀ ਪਬਲਿਕ ਜਿਹੜੀ ਹੈ, ਕਿਤਨੀ ਜਨਸੰਖਿਆ ਜਿਹੜੀ ਉਹ ਰਹਿ ਰਹੀ ਹੈ। ਇਵੇਂ ਹੀ ਸਾਧ ਸੰਗਤ ਜੀ ਪੁਰਾਣਿਆਂ ਵੱਡ ਵਡੇਰਿਆਂ ਦੇ ਕੋਲ ਵੀ ਠੰਡ ਗਰਮੀ ਤੋਂ ਬਚਣ ਵਾਸਤੇ ਵੀ ਬੜੇ ਵਸੀਲੇ ਤੇ ਬੜੇ ਉਪਾਅ ਹੁੰਦੇ ਸੀ। ਇਸੇ ਤਰ੍ਹਾਂ ਇਹ ਜਿਹੜਾ ਹਿਮਾਲਿਆ ਪਰਬਤ ਹੈ ਇਹਦੇ ਉੱਪਰ ਇਸ ਤਰ੍ਹਾਂ ਰਿਸ਼ੀਆਂ ਮੁਨੀਆਂ ਨੇ ਔਰ ਤਪੱਸਵੀ ਲੋਕਾਂ ਨੇ ਸਾਧ ਸੰਗਤ ਜੀ ਉੱਪਰ ਟਿਕਾਣੇ ਬਣਾਏ ਹੁੰਦੇ ਸੀ ਤੇ ਉਹ ਉੱਥੇ ਹੀ ਰਹਿੰਦੇ ਸੀਗੇ। ਇਕਾਂਤ ਦੇ ਵਿੱਚ ਰਹਿ ਕੇ ਬਿਰਤੀਆਂ ਜੋੜ ਕੇ ਜਦੋਂ ਉਹ ਸਾਧਨਾ ਕਰਦੇ ਸੀਗੇ ਇਸ ਪ੍ਰਕਾਰ ਫਿਰ ਉੱਥੇ ਉਹਨਾਂ ਦਾ ਦਿਲ ਲੱਗ ਜਾਂਦਾ ਸੀ। ਤੁਸੀਂ ਆਪਣੀ ਲਾਈਫ ਵਿੱਚ ਨੋਟ ਕੀਤਾ ਹੋਏਗਾ ਜਦੋਂ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਵਾਲੇ ਦਿਨ ਚੱਲ ਰਹੇ ਹੋਣ, ਉਹ ਖੁਸ਼ੀ ਵਾਲੇ ਦਿਨ ਜਿਸ ਥਾਂ 'ਤੇ ਆਪਾਂ ਬਤੀਤ ਕੀਤੇ ਹੋਣ ਜਾਂ ਜਿਹੜੇ ਘਰ ਵਿੱਚ ਉਦੋਂ ਸਾਡੀ ਰਿਹਾਇਸ਼ ਸੀ ਜਾਂ ਆਪਾਂ ਕਿਤੇ ਕਿਸੇ ਵੀ ਭੂਗੋਲਿਕ ਨਕਸ਼ੇ ਅਨੁਸਾਰ ਜਿੱਥੇ ਵੀ ਖੁਸ਼ੀ ਦੇ ਦਿਨ ਬਤੀਤ ਕੀਤੇ ਹੈ, 5-10 ਸਾਲ ਬਾਅਦ ਵੀ 20 ਸਾਲ ਬਾਅਦ ਵੀ ਜਦੋਂ ਉਸ ਟਿਕਾਣੇ 'ਤੇ ਆਪਾਂ ਜਾਈਏ ਤਾਂ ਉਹ ਖੁਸ਼ੀ ਖੁਸ਼ੀ ਆਪਣੇ ਅੰਦਰ ਆਈ ਜਾਂਦੀ। ਫਿਰ ਉਸੇ ਤਰ੍ਹਾਂ ਜਿੱਥੇ ਆਪਾਂ ਕਿਸੇ ਕਾਰਨ ਦੁੱਖਦਾਇਕ ਦਿਨ ਬਤੀਤ ਕੀਤੇ ਹੋਣ, ਕਿਤੇ ਆਪਾਂ ਨੂੰ ਕਿਤੇ ਕੋਈ ਜਿਹੜੀ ਹੈ ਉਹ ਬਿਮਾਰੀ ਤੇ ਜਾਂ ਸਿੱਕ ਹੋ ਗਏ ਹੋਈਏ ਜਾਂ ਕੋਈ ਕਲੇਸ਼ ਕਲਾ ਕਲੇਸ਼ ਜਿਹੜਾ ਉਹ ਵਾਪਰਿਆ ਹੋਵੇ ਤੇ ਜਿਸ ਥਾਂ ਤੇ ਸਾਡੇ ਦੁੱਖਦਾਈ ਦਿਨ ਲੰਘੇ ਹੋਵਣ, ਉਹ ਜਗ੍ਹਾ ਜਿਹੜੀ ਹੈ ਉੱਥੇ ਭਾਵੇਂ 10 ਸਾਲ ਬਾਅਦ 5 ਸਾਲ ਬਾਅਦ ਲੰਘਦਿਆਂ ਆਓ ਤੇ ਉੱਥੇ ਦਿਲ ਕੰਬ ਜਾਂਦਾ, ਉੱਦਾਂ ਦਾ ਹੀ ਮਾਹੌਲ ਉੱਦਾਂ ਦਾ ਸੀਨ ਜਿਹੜਾ ਉਹ ਸਾਹਮਣੇ ਆ ਜਾਂਦਾ। ਇਸੇ ਤਰ੍ਹਾਂ ਜਿਹੜੇ ਫਿਰ ਬੰਦਗੀ ਕਰਦੇ ਗੁਰੂ ਕੇ ਪਿਆਰੇ, ਆਨੰਦ ਤੇ ਬਣਦਾ ਬੰਦਗੀ ਦੇ ਨਾਲ, ਜਦੋਂ ਬਿਰਤੀ ਟਿਕਾ ਕੇ ਸਿਮਰਨ ਕਰਦੇ ਆ ਤੇ ਮਨ ਦੇ ਵਿੱਚ ਆਨੰਦ ਭਰ ਜਾਂਦਾ ਹੈ, ਉਹ ਜਦੋਂ ਆਨੰਦ ਭਰ ਜਾਂਦਾ ਤੇ ਜਿਹੜੇ ਆਲੇ ਦੁਆਲੇ ਦਰਖਤ ਨੇ ਜਿਤਨਾ ਕੋ ਟਿਕਾਣਾ ਹੈ ਜਿੱਥੇ ਕੋ ਜਿੰਨੇ ਥਾਂ ਤੇ ਉਹ ਰਹੇ ਹੁੰਦੇ ਆ ਉਹ ਥਾਂ ਫਿਰ ਛੱਡਣ ਨੂੰ ਦਿਲ ਨਹੀਂ ਕਰਦਾ। ਇੱਕ ਗੁਰਮੁਖ ਪਿਆਰਾ ਸੀ, ਉਹ ਹਜ਼ੂਰ ਸਾਹਿਬ ਬੰਦਗੀ ਕਰਨ ਵਾਸਤੇ ਵੱਖਰੇ ਤੌਰ 'ਤੇ 5-6 ਮਹੀਨਿਆਂ ਵਾਸਤੇ ਗਿਆ, ਅਤੇ ਉਹਨੇ ਕਿਹਾ ਵੀ ਮੈਂ ਗੋਦਾਵਰੀ ਦੇ ਲਾਗੇ ਆਸ ਪਾਸ ਆਪਣੀ ਰਿਹਾਇਸ਼ ਰੱਖ ਲਈ ਸੀ, ਬਾਅਦ ਵਿੱਚ ਉਹਦਾ ਉੱਥੋਂ ਆਉਣ ਨੂੰ ਦਿਲ ਨਾ ਕਰੇ। ਜਦੋਂ ਉਹ ਆਇਆ ਤਾਂ ਉਹਨੇ ਮੈਨੂੰ ਦੱਸਿਆ, ਕਹਿੰਦਾ ਮੈਨੂੰ ਐਂ ਪ੍ਰਤੀਤ ਹੋਇਆ ਕਰੇ ਜਿਹੜਾ ਦਰਖਤ ਵੀ ਉੱਥੇ ਉੱਗਿਆ ਸੀ, ਮੈਨੂੰ ਐਂ ਲੱਗਦਾ ਸੀ ਰੱਬ ਨੇ ਮੇਰੇ ਵਾਸਤੇ ਬਣਾਇਆ ਹੈ, ਆਹ ਜਿਹੜੀ ਕੁਦਰਤ ਹੈ ਮੇਰੇ ਵਾਸਤੇ ਬਣਾਈ ਹੈ, ਗੋਦਾਵਰੀ ਵਗ ਰਹੀ ਹੈ ਸਾਡੇ ਵਾਸਤੇ ਵਗ ਰਹੀ ਹੈ। ਅੰਦਰ ਆਨੰਦ ਬਣਦਾ ਹੈ ਸਿਮਰਨ ਦੇ ਨਾਲ, ਲੇਕਿਨ ਜਿਹੜਾ ਆਲੇ ਦੁਆਲੇ ਦਾ ਮਾਹੌਲ ਹੁੰਦਾ, ਵਾਤਾਵਰਨ ਹੁੰਦਾ ਹੈ, ਉਹ ਫਿਰ ਇਤਨਾ ਪਿਆਰਾ ਲੱਗਣਾ ਸ਼ੁਰੂ ਹੋ ਜਾਂਦਾ, ਉੱਥੇ ਫਿਰ ਇਸ ਤਰ੍ਹਾਂ ਸਾਧੂਆਂ ਰਿਸ਼ੀਆਂ ਦਾ ਮੋਹ ਪੈ ਜਾਂਦਾ ਉਸ ਥਾਂ ਦੇ ਨਾਲ, ਫਿਰ ਉੱਥੋਂ ਆਉਂਦੇ ਹੀ ਨਹੀਂ ਹੈ। ਇਸੇ ਹੀ ਤਰ੍ਹਾਂ ਇਹ ਹਿਮਾਲਿਆ ਪਰਬਤ ਦੇ ਉੱਪਰ ਵੱਖ ਵੱਖ ਸਾਧੂਆਂ ਦੇ ਟਿਕਾਣੇ ਨੇ, ਅਤੇ ਮਹਾਰਾਜ ਪਾਤਸ਼ਾਹ ਜੀ ਇਹ ਹੁਣ ਗੋਰਖ ਨਾਥ ਦੀਆਂ ਸਿੱਧਾਂ ਦੇ ਟਿਕਾਣੇ ਤੋਂ ਉੱਪਰ ਨੂੰ ਗਏ ਹਨ।
ਆਕ ਬਸੁੰਡ ਬੈਠੋ ਜਹਾ ਪੰਖਣ ਵਿਖੇ ਮਹਾਨ।
ਸਤਿਗੁਰੂ ਜੀ ਹੁਣ ਇੱਕ ਐਸੇ ਸਥਾਨ ਤੇ ਉੱਪਰ ਪਹੁੰਚੇ ਹੈ ਜਿੱਥੇ ਹੋਰ ਇੱਕ ਰਿਖੀਆਂ ਦਾ ਗਰੁੱਪ ਰਹਿੰਦਾ ਹੈ, ਉਹਨਾਂ ਦਾ ਜਿਹੜਾ ਮੁਖੀ ਹੈ ਸਤਿਕਾਰਯੋਗ ਹੈ, ਉਹਦਾ ਨਾਂ ਪਿਆ ਹੋਇਆ ਹੈ ਕਾਂਗ ਪਸੁੰਡ। ਕਾਂਗ ਪਸੁੰਡ ਉਹਦਾ ਨਾਮ ਹੈ, ਲੇਕਿਨ ਹੁਣ ਉਹ ਮਨੁੱਖਾ ਸਰੀਰ ਦੇ ਵਿੱਚ ਹੀ ਹੈ।
ਬਹੁ ਬਿਹੰਗ ਹੈ ਅਨਗਨ ਜਿਹਵਾ।
ਹੁਣ ਬਿਹੰਗ ਲਫ਼ਜ਼ ਵੈਸੇ ਪੰਛੀ ਦਾ ਵਾਚਕ ਹੁੰਦਾ ਹੈ, ਆਪ ਜੀ ਨੇ ਸੁਣਿਆ ਹੋਏਗਾ ਸਾਧੂਆਂ ਨੂੰ ਆਮ ਤੌਰ 'ਤੇ ਬਿਹੰਗਮ ਆਖਿਆ ਜਾਂਦਾ, ਬਿਹੰਗਮ ਬਿਹੰਗਮ ਤਾਂ ਆਖਿਆ ਜਾਂਦਾ ਜਿਹੜੇ ਗ੍ਰਿਸਤੀ ਨਹੀਂ ਹੁੰਦੇ, ਬਿਹੰਗਮ ਰਹਿੰਦੇ ਹੈ ਭਾਵ ਕੁਆਰੇ ਰਹਿੰਦੇ ਹੈ, ਉਹਨਾਂ ਦਾ ਫਿਰ ਇਸ ਪ੍ਰਕਾਰ ਕਈ ਵਾਰੀ ਉਹ ਇੱਕ ਸਥਾਨ 'ਤੇ 2 ਸਾਲ ਰਹਿ ਕੇ ਫਿਰ ਅੱਗੇ ਚਲੇ ਜਾਣਾ, ਉੱਥੇ 6 ਮਹੀਨੇ ਰਹਿਣਾ, ਫਿਰ ਅੱਗੇ ਚਲੇ ਜਾਣਾ, ਉਹਨਾਂ ਦੇ ਨਾਲ ਫਿਰ ਇਹ ਲਫ਼ਜ਼ ਜੁੜਿਆ ਹੁੰਦਾ ਵੀ ਜਿਸ ਤਰ੍ਹਾਂ ਪੰਛੀ ਜਿਹੜੇ ਨੇ ਇੱਕ ਦਰਖਤ 'ਤੇ ਕੁਝ ਸਮਾਂ ਰਹਿ ਕੇ ਬਾਅਦ ਵਿੱਚ ਹੋਰ ਕਿਸੇ ਦਰਖਤ 'ਤੇ ਆਲਣਾ ਬਣਾ ਲੈਂਦੇ, ਫਿਰ ਕਿਸੇ ਹੋਰ ਦਰਖਤ 'ਤੇ ਰਾਤ ਕੱਟ ਲੈਂਦੇ, ਉਹ ਬਿਹੰਗਮ ਹੁੰਦੇ ਹੈ। ਇੱਦਾਂ ਹੀ ਫਿਰ ਇਸ ਤਰ੍ਹਾਂ ਦੇ ਸਾਧੂ ਜਿਹੜੇ ਉਹ ਬਿਹੰਗਮ ਹੁੰਦੇ ਹੈ, ਇਸ ਲਈ ਸਾਧੂਆਂ ਨੂੰ ਆਖਿਆ ਜਾਂਦਾ ਹੈ ਬਿਹੰਗਮ। ਕਾਂਗ ਪਸੁੰਡ ਨਾਮ ਦਾ ਰਿਹੀ ਉੱਥੇ ਬੈਠਾ ਹੈ, ਉਹਦੇ ਆਸ ਪਾਸ ਬਾਕੀ ਸਾਧੂ ਬਿਹੰਗਮ ਬੈਠੇ ਹੋਏ ਹਨ।
ਕਾਂਗ ਪਸੁੰਡ ਬਿਰਾਜਿਆ ਤੇਵਾ,
ਉੱਥੇ ਬਿਰਾਜਿਆ ਹੋਇਆ ਹੈ ਕਾਂਗ ਪਸੁੰਡ ਨਾਮ ਦਾ ਸਾਧੂ।
ਬੈਸਿਓ ਆਪ ਸਭਨੀ ਕੇ ਮਾਹੀ,
ਉਹ ਬਾਕੀ ਸਾਰਿਆਂ ਦੇ ਵਿਚਕਾਏ ਬੈਠਾ ਹੋਇਆ ਉਸ ਵਕਤ ਜਦੋਂ ਸਤਿਗੁਰੂ ਤੇ ਬਾਲਾ ਮਰਦਾਨਾ ਜੀ ਪਹੁੰਚੇ ਨੇ।
ਉਚਰਤ ਕਥਾ ਪ੍ਰੇਮ ਉਰ ਜਾਹੀ,
ਉਹ ਆਪਣੇ ਨਾਲ ਦੇ ਸਾਧੂਆਂ ਨੂੰ ਬਚਨ ਸੁਣਾ ਰਿਹਾ ਸੀਗਾ, ਬਚਨ ਬਲਾਸ ਸੁਣਾ ਰਿਹਾ ਸੀ, ਕਥਾ ਸੁਣਾ ਰਿਹਾ ਸੀ।
ਸੁਣਹਿ ਪ੍ਰੀਤ ਸੋ ਸਰਬ ਬਿਹੰਗਾ,
ਜਿਹੜੇ ਬਿਹੰਗਮ ਉਹਦੇ ਆਸ ਪਾਸ ਬੈਠੇ ਬੜੀ ਪ੍ਰੀਤ ਦੇ ਨਾਲ ਬੜੇ ਪ੍ਰੇਮ ਨਾਲ ਉਹਦੀਆਂ ਬਚਨਾਂ ਨੂੰ ਸੁਣ ਰਹੇ ਸੀਗੇ।
ਭਗਤ ਕਰਤ ਜਿਨ ਪ੍ਰੇਮ ਉਮੰਗਾ,
ਜਿਨ੍ਹਾਂ ਦੇ ਮਨ ਵਿੱਚ ਭਗਤੀ ਕਰਨ ਦੇ ਲਈ ਪ੍ਰੇਮ ਦੀਆਂ ਉਮੰਗਾਂ ਸਨ, ਇੱਛਾਵਾਂ ਸਨ।
ਵੈਸੇ ਜਾਏ ਤਾਂ ਸੁਖਕਾਰੀ,
ਉੱਥੇ ਸੁਖਾਂ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਜਾ ਬੈਠੇ ਹਨ ਜੀ।
ਮੈਂ ਮਰਦਾਨਾ ਜਿਨ ਸੰਗਾਰੀ,
ਬਾਲਾ ਸਾਹਿਬ ਜੀ ਦੱਸ ਰਹੇ ਕਹਿੰਦੇ ਮੈਂ ਤੇ ਮਰਦਾਨਾ ਜਿਨ੍ਹਾਂ ਦੇ ਸੰਗੀ ਸਾਂ ਨਾਲ ਚੱਲਣ ਵਾਲੇ, ਉਹ ਦਾਤਾ ਜੀ ਜਾ ਬੈਠੇ।
ਕਥਾ ਕਰਨ ਤੇ ਹਟਗਾ ਜਬ ਹੀ,
ਤਦੋਂ ਨੂੰ ਉਹ ਜਿਹੜਾ ਕਾਂਗ ਪਸੁੰਡ ਨਾਮ ਦਾ ਸਾਧੂ ਸੀਗਾ ਉਹ ਕਥਾ ਕਰਨ ਤੋਂ ਹਟ ਗਿਆ, ਸਮਾਪਤੀ ਕਰ ਦਿੱਤੀ ਉਸਨੇ।
ਇਹ ਦੰਬਤ ਤੇ ਮਿਲ ਖਗ ਸਭ ਹੀ,
ਉਸ ਵਕਤ ਜਦੋਂ ਉਹਨੇ ਸਮਾਪਤੀ ਕੀਤੀ ਤੇ ਬਾਕੀ ਜਿਹੜੇ ਸਾਰੇ ਸਾਧੂ ਸਨ ਉਹਨਾਂ ਨੇ ਉੱਠ ਕੇ ਤੇ ਸਾਰਿਆਂ ਨੇ ਮੱਥਾ ਟੇਕਿਆ ਉਸ ਰਿਹੀ ਨੂੰ।
ਬਹਰੋ ਕੇਤਕ ਕਾਲ ਬਿਤਾਵਾ,
ਪਿੱਛੋਂ ਕੁਝ ਕੁ ਸਮਾਂ ਖਮੋਸ਼ ਰਹੇ ਸਾਰੇ ਜਣੇ।
ਸਬਦ ਤਬ ਹੈ ਮਰਦਾਨੇ ਗਾਵਾ,
ਤਦੋਂ ਸਤਿਗੁਰੂ ਮਹਾਰਾਜ ਨੇ ਮਰਦਾਨਾ ਸਾਹਿਬ ਜੀ ਦੇ ਅੰਦਰ ਫੁਰਨਾ ਬਖਸ਼ ਦਿੱਤਾ, ਬੈਠਿਆਂ ਬੈਠਿਆਂ ਭਾਈ ਮਰਦਾਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਕੀਰਤਨ ਕਰਨ ਲੱਗ ਗਿਆ ਰਬਾਬ ਦੇ ਨਾਲ।
ਦੋਹਰਾ ਸੁਣਤ ਸਬਦ ਪਾ ਪ੍ਰੇਮ ਤੇ ਜਨ ਰਾਕਾ ਸਸ ਦੇਖ,
ਜਦੋਂ ਸਤਿਗੁਰੂ ਦੀ ਬਾਣੀ ਦਾ ਕੀਤਾ ਕੀਰਤਨ ਭਾਈ ਮਰਦਾਨਾ ਸਾਹਿਬ ਨੇ ਤੇ ਜਿਹੜਾ ਕਾਂਗ ਪਸੁੰਡ ਨਾਮ ਦਾ ਰਿਹੀ ਸੀਗਾ ਉਹਦੇ ਅੰਦਰ ਉਛਾਲਾ ਮਾਰਿਆ ਆਨੰਦ ਨੇ, ਪ੍ਰੇਮ ਨੇ, ਕਿਉਂਕਿ ਜਿਸ ਤਰ੍ਹਾਂ ਚੁੰਬਕ ਲੋਹੇ ਦੇ ਵੱਲ ਨੂੰ ਖਿੱਚੀ ਜਾਂਦੀ ਹੈ, ਇਸੇ ਤਰ੍ਹਾਂ ਸਾਧ ਸੰਗਤ ਜੀ ਬੰਦਗੀ ਵਾਲਾ ਹਿਰਦਾ ਜਿਹੜਾ ਉਹ ਜਿੱਥੇ ਬੰਦਗੀ ਦੀਆਂ ਤਰੰਗਾਂ ਛਿੜਦੀਆਂ ਨੇ ਉਸ ਪਾਸੇ ਨੂੰ ਖਿੱਚਿਆ ਜਾਂਦਾ ਹੈ।
ਬਦਿਓ ਆਨੰਦੋ ਦਦ ਅਧਿਕ ਲਗੀ ਸਮਾਧ ਵਿਸ਼ੇਖ,
ਕਵੀ ਜੀ ਨੇ ਪ੍ਰਮਾਣ ਦਿੱਤਾ, ਕਹਿੰਦੇ ਨੇ ਆਕਾਸ਼ ਵਿੱਚ ਪੂਰਨਮਾਸ਼ੀ ਦੇ ਚੰਦਰਮਾ ਨੂੰ ਦੇਖ ਕੇ ਤੇ ਸਮੁੰਦਰ ਵੀ ਉਛਲ ਪੈਂਦਾ ਹੈ ਉੱਪਰ ਨੂੰ ਜਦੋਂ ਜਵਾਲ ਭਾਟਾ ਆ ਜਾਂਦਾ। ਉਹ ਕਹਿੰਦੇ ਨੇ ਇੱਦਾਂ ਹੀ ਉਹ ਰਿਖੀ ਜਿਹੜਾ ਕਾਂਗ ਪਸੁੰਡ ਸੀ ਮਰਦਾਨਾ ਜੀ ਦੇ ਕੋਲੋਂ ਕੀਰਤਨ ਸੁਣ ਕੇ ਬੜਾ ਚਾਹ ਦੇ ਨਾਲ ਉਮਕਿਆ ਉਸਦਾ ਹਿਰਦਾ, ਤੇ ਬਾਅਦ ਵਿੱਚ ਕਹਿੰਦੇ ਨੇ ਅੱਖਾਂ ਮੀਟ ਕੇ ਸਮਾਧੀ ਲਾ ਲਈ ਉਸਨੇ।
ਜੋ ਪਈ ਗਾਇਓ ਕਤਿਕ ਕਾਲ ਮਰਦਾਨੇ।
ਕੁਝ ਕੁ ਸਮਾਂ ਮਰਦਾਨਾ ਸਾਹਿਬ ਜੀ ਸ਼ਬਦ ਗਾਇਨ ਕਰਦੇ ਹੀ ਰਹੇ।
ਹੁਣ ਤੂਸ਼ਣ ਬੈਸਿਓ ਤੇ ਥਾਨੇ।
ਫਿਰ ਇਸ ਪ੍ਰਕਾਰ ਕੀਰਤਨ ਦੀ ਸਮਾਪਤੀ ਕਰ ਦਿੱਤੀ ਤੇ ਸਾਰੇ ਖਾਮੋਸ਼ ਹੋ ਗਏ।
ਲੋਚਨ ਕਾਕ ਪਸੁੰਡ ਉਗਾਰੇ।
ਉਹ ਜਿਹੜਾ ਰਿਖੀ ਸੀ ਸਾਧੂ ਕਾਂਗ ਪਸੁੰਡ, ਉਹਨੇ ਫਿਰ ਨੇਤਰ ਖੋਲੇ। ਉਹਦੀ ਸਮਾਧੀ ਲੱਗੀ ਸੀ, ਉਹਨੇ ਨੇਤਰ ਖੋਲੇ। ਉਸ ਤੋਂ ਪਿੱਛੋਂ
ਮਧੁਰ ਮਿਰਦੁਲ ਮੁਖ ਬਚਨ ਉਚਾਰੇ।
ਆਪਣੇ ਮੁਖ ਤੋਂ ਬੜੇ ਨਿਮਰਤਾ ਵਾਲੇ ਤੇ ਮਿੱਠੇ ਬਚਨ ਉਸਨੇ ਉਚਾਰੇ ਹਨ।
ਏਕੋ ਇਹੋ ਸ਼ਬਦ ਤੈ ਗਾਵਾ।
ਭਾਈ ਮਰਦਾਨਾ ਜੀ ਵੱਲ ਨੂੰ ਆਪਣੇ ਪਵਿੱਤਰ ਨੇਤਰ ਉਘਾੜ ਕੇ ਤੇ ਪੁੱਛਦਾ ਵੀ ਕਿਸ ਦਾ ਇਹ ਜਿਹੜਾ ਸ਼ਬਦ ਹੈ ਤੂੰ ਗਾਇਆ ਹੈ।
ਮਹਾ ਮੋਹ ਬਨ ਕੋ ਜਿਉ ਦਾਵਾ।
ਜਿਸ ਸ਼ਬਦ ਦੇ ਵਿੱਚ ਜੋ ਗਿਆਨ ਹੈ ਉਹ ਮੋਹ ਰੂਪੀ ਜੰਗਲ ਨੂੰ ਅਗਨੀ ਦੀ ਤਰ੍ਹਾਂ ਸਾੜ ਕੇ ਰੱਖ ਦੇਣ ਵਾਲਾ ਹੈ, ਭਾਵ ਮੋਹ ਆਦਿਕ ਨੂੰ ਸਾੜ ਕੇ ਅੰਦਰ ਗਿਆਨ ਬਖਸ਼ਣ ਵਾਲਾ ਹੈ। ਇਹ ਜਿਹੜਾ ਸ਼ਬਦ ਹੈ ਤੂੰ ਗਾਇਆ, ਇਹ ਕਿਹਦਾ ਉਚਾਰਿਆ ਹੋਇਆ ਹੈ?
ਜੇ ਕੇ ਸੁਣਿਓ ਪ੍ਰੇਮ ਉਮੰਗਾ।
ਜਿਸ ਤੇਰੇ ਗਾਏ ਹੋਏ ਸ਼ਬਦ ਨੂੰ ਸੁਣ ਕੇ ਪ੍ਰੇਮ ਦੀਆਂ ਉਮੰਗਾਂ, ਪਰਮੇਸ਼ਰ ਦੇ ਨਾਲ ਪ੍ਰੇਮ ਦੀਆਂ ਤਰੰਗਾਂ ਉੱਠਦੀਆਂ ਨੇ।
ਰਾਗ ਬਿਖੈ ਗਾਇਓ ਹਿਤ ਸੰਗਾ।
ਤੂੰ ਬੜੇ ਸੋਹਣੇ ਰਾਗ ਦੇ ਵਿੱਚ ਤੇ ਬੜੇ ਹਿੱਤ ਦੇ ਨਾਲ ਗਾ ਕੇ ਸੁਣਾਇਆ ਹੈ।
ਏਕੋ ਨਾਮ ਬਤਾਵੋ ਮੋਹੀ।
ਇਸ ਮਹਾਂਪੁਰਸ਼ ਦਾ ਮੈਨੂੰ ਨਾਮ ਤਾਂ ਦੱਸ ਜਿਨ੍ਹੇ ਇਹ ਸ਼ਬਦ ਉਚਾਰਿਆ ਹੈ।
ਭਗਤ ਰੰਗ ਮੈਂ ਰੰਗਿਓ ਹੋਈ।
ਉਹ ਤਾਂ ਭਗਤੀ ਦੇ ਰੰਗ ਵਿੱਚ ਰੰਗਿਆ ਹੀ ਹੋਵੇਗਾ ਜਿਨ੍ਹੇ ਇਤਨਾ ਮਹਾਨ ਸ਼ਬਦ ਉਚਾਰਿਆ ਜਿਹੜਾ ਤੂੰ ਗਾਇਆ ਹੈ।
ਸੁਣ ਮਰਦਾਨੇ ਬਚਨ ਬਖਾਨਾ।
ਸੁਣ ਕੇ ਮਰਦਾਨੇ ਨੇ ਉਸ ਕਾਂਗ ਪਸੁੰਡ ਰਿਹੀ ਦੀ ਬੇਨਤੀ ਨੂੰ ਤੇ ਆਪਣੇ ਮੁਖ ਤੋਂ ਆਖਿਆ।
ਸ੍ਰੀ ਨਾਨਕ ਪ੍ਰਭ ਸਭ ਗੁਣ ਖਾਨਾ।
ਮੇਰੇ ਪ੍ਰਭੂ ਜੀ, ਮੇਰੇ ਪਿਆਰੇ ਸਤਿਗੁਰੂ ਜੀ, ਧੰਨ ਗੁਰੂ ਨਾਨਕ ਸਾਹਿਬ ਹਨ ਸਾਰਿਆਂ ਗੁਣਾਂ ਦੀ ਖਾਣ। ਐ ਜੋ ਤੇਰੇ ਸਾਹਮਣੇ ਬਰਾਜੇ ਹੋਏ ਹਨ, ਐ ਰਿਹੀ ਜੀ,
ਇਨਕੋ ਸ਼ਬਦ ਹੈ ਜੋ ਗਾਵਾ।
ਜਿਹੜਾ ਸ਼ਬਦ ਮੈਂ ਗਾਇਆ ਹੈ ਉਹ ਇਹਨਾਂ ਦਾ ਉਚਾਰਨ ਕੀਤਾ ਹੋਇਆ ਹੈ।
ਨਿਰੰਕਾਰ ਅਵਤਾਰ ਸੁਹਾਵਾ।
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਅਵਤਾਰ ਧਾਰਿਆ ਹੋਇਆ ਹੈ, ਭਾਈ ਮਰਦਾਨਾ ਜੀ ਦੱਸ ਰਹੇ ਨੇ।
ਕਾਂਗ ਪਸੁੰਡ ਸੁਣਿਓ ਇਹ ਕਾਨਾ।
ਜਦੋਂ ਹੀ ਕਾਂਗ ਪਸੁੰਡ ਰਿਹੀ ਨੇ ਇਹ ਗੱਲ ਸੁਣੀ ਹੈ ਮੁੱਖ ਤੋਂ ਮਰਦਾਨਾ ਜੀ ਦੀ ਆਖੀ ਹੋਈ।
ਤੂਰਨ ਆਏ ਚਰਨ ਲਪਟਾਨਾ।
ਇਹ ਉੱਠਿਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਲਿਪਟ ਗਿਆ, ਚਰਨਾਂ ਤੇ ਮੱਥਾ ਰੱਖ ਦਿੱਤਾ ਇਸਨੇ।
ਤੇਕੋ ਪਿਖ ਪੰਖੀ ਸਭੇ ਆਏ।
ਹੁਣ ਜਦੋਂ ਇਹਦੇ ਵੱਲ ਦੇਖਿਆ ਤੇ ਜਿਹੜੇ ਬਾਕੀ ਸਾਧੂ ਸੀ ਉਹਨਾਂ ਨੇ ਦੇਖਿਆ ਕਿ ਸਾਡੇ ਗੁਰੂ ਨੇ ਮੱਥਾ ਟੇਕਿਆ, ਉਹ ਵੀ ਸਾਰੇ ਆਏ ਤੇ ਉਹਨਾਂ ਨੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ।
ਬੰਦਾ ਹੈ ਚਰਨ ਕਮਲ ਸੁਖ ਪਾਏ।
ਚਰਨ ਕਮਲਾਂ ਤੇ ਵੰਦਨਾ ਕੀਤੀ ਤੇ ਉਹਨਾਂ ਨੇ ਵੀ ਆਨੰਦ ਪ੍ਰਾਪਤ ਕੀਤਾ।
ਕਾਂਗ ਪਸੁੰਡ ਜੋਰ ਜੁਗ ਹਾਥਾ।
ਹੁਣ ਕਾਂਗ ਪਸੁੰਡ ਨਾਮ ਦਾ ਰਿਹੀ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਹੈ।
ਬੋਲਿਓ ਬਚਨ ਪ੍ਰਭੂ ਕੇ ਸਾਥਾ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਤਾਈ ਇਸਨੇ ਬੇਨਤੀ ਕਰਕੇ ਆਖਿਆ।
ਇਸ ਮੁੱਖ ਅਗਾਰੀ।
ਕਹਿੰਦਾ ਵੀ ਇਹ ਖਬਰ ਮੈਨੂੰ ਅਗਾਉਂ ਹੀ ਪਹਿਲਾਂ ਹੀ ਮੇਰੇ ਹਿਰਦੇ ਦੇ ਵਿੱਚ ਸੀ, ਮੈਨੂੰ ਇਹ ਪਤਾ ਸੀਗਾ।
ਪ੍ਰਗਟੈ ਹਰ ਕਲ ਕਾਲ ਮਜਾਰੀ।
ਕਿ ਪਰਮਾਤਮਾ ਨੇ ਕਲਯੁਗ ਵਿੱਚ ਪ੍ਰਗਟ ਹੋਣਾ ਹੈ। ਇਹ ਕਹਿ ਰਿਹਾ ਮੈਨੂੰ ਇੰਨਾ ਤੇ ਪਤਾ ਸੀ ਕਿ ਪਰਮਾਤਮਾ ਨੇ ਪ੍ਰਗਟ ਹੋਣਾ ਹੈ ਕਲਯੁਗ ਦੇ ਸਮੇਂ ਦੇ ਵਿੱਚ, ਪਰ ਮੈਨੂੰ ਪਹਿਚਾਣ ਨਹੀਂ ਸੀਗੀ।
ਜਾਓ ਬਿਲੋਕਣ ਰੂਪ ਕਿਰਪਾਲਾ।
ਇਸ ਵਾਸਤੇ ਕਹਿੰਦਾ ਹੈ ਕਿ ਮੈਂ ਇਹ ਸੋਚਿਆ ਕਿ ਮੈਂ ਕਿਰਪਾਲੂ ਉਸ ਨਿਰੰਕਾਰ ਦੇ ਧਾਰੇ ਹੋਏ ਅਵਤਾਰ ਦੇ ਦਰਸ਼ਨ ਕਰਨ ਲਈ ਜ਼ਰੂਰ ਜਾਵਾਂਗਾ ਜੇ ਮੈਨੂੰ ਪਤਾ ਲੱਗੂ ਵੀ ਉਹ ਕਿੱਥੇ ਹੈ।
ਜਹੀ ਚਾਹੇ ਥੀਰ ਦੇ ਬਸਾਲਾ।
ਇਹ ਮੇਰੇ ਹਿਰਦੇ ਦੇ ਵਿੱਚ ਬੜੀ ਚਾਹਨਾ ਸੀ, ਬੜੀ ਇੱਛਾ ਸੀ ਮਹਾਰਾਜ ਜੀ।
ਦੈਵ ਯੋਗ ਤੇ ਆਏ ਸਮੀਪਾ।
ਕਹਿੰਦਾ ਹੁਣ ਕੁਦਰਤੀ ਹੀ ਦੈਵ ਯੋਗ ਹੁੰਦਾ ਵੀ ਕੁਦਰਤ ਵੱਲੋਂ ਬਣੇ ਹੋਏ ਸਬੱਬ ਨਾਲ, ਕੁਦਰਤ ਵੱਲੋਂ ਬਣੇ ਹੋਏ ਸਬੱਬ ਨਾਲ ਹੀ ਮਹਾਰਾਜ ਜੀ ਤੁਸੀਂ ਆਏ ਜੀ ਇੱਥੇ ਸਾਨੂੰ ਦਰਸ਼ਨ ਦੇਣ ਲਈ।
ਦੀਨ ਦਰਸ ਬੇਦੀ ਕੁਲ ਦੀਪਾ।
ਤੇ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਕਿਰਪਾ ਕਰਕੇ ਆ ਕੇ ਮੈਨੂੰ ਇਹ ਸਮੇਰ ਪਰਬਤ ਦੇ ਉੱਤੇ ਹੀ ਦਰਸ਼ਨ ਬਖਸ਼ਿਸ਼ ਕਰ ਦਿੱਤੇ, ਬੜੀ ਮਿਹਰ ਕੀਤੀ ਹੈ।
ਕੀਨ ਮਨੋਰਥ ਪੂਰਨ ਮੇਰਾ।
ਮੇਰੇ ਮਨ ਦਾ ਇਹ ਮਨੋਰਥ ਕਈ ਚਿਰ ਪਹਿਲਾਂ ਦਾ ਸੀਗਾ ਕਿ ਜਦੋਂ ਪਤਾ ਲੱਗੇਗਾ ਕਿ ਪਰਮਾਤਮਾ ਪ੍ਰਗਟ ਹੋਇਆ ਧਰਤੀ ਤੇ ਮਨੁੱਖਾਂ ਦਾ ਭਲਾ ਕਰਨ ਲਈ, ਉਹਦੇ ਦਰਸ਼ਨ ਕਰਨ ਜਾਣਾ, ਉਹ ਮੇਰਾ ਮਨੋਰਥ ਤੁਸੀਂ ਇੱਥੇ ਹੀ ਪੂਰਾ ਕਰ ਦਿੱਤਾ ਹੈ।
ਲੋਚਨ ਸੰਗ ਰੂਪ ਤਬ ਹੇਰਾ।
ਆਪਣਿਆਂ ਨੇਤਰਾਂ ਦੇ ਨਾਲ ਮਹਾਰਾਜ ਮੈਂ ਤੁਹਾਡਾ ਸਰੂਪ ਤੱਕਿਆ ਹੈ, ਦਰਸ਼ਨ ਕੀਤੇ ਨੇ।
ਕਲੀ ਕਾਲ ਮਤ ਮੰਦ ਮੂਡਾ।
ਇਹ ਕਲਯੁਗ ਦਾ ਸਮਾਂ, ਇਹਦੇ ਵਿੱਚ ਮੰਦੀ ਮੱਤ ਵਾਲੇ ਤੇ ਬੇਮੂੜਾ ਬੇਮੂਰਖ ਲੋਕ ਜਿਹੜੇ ਆ ਉਹ ਬਹੁਤ ਸਾਰੇ ਹੋਣੇ ਹਨ।
ਧਰਮ ਪ੍ਰਿਸ਼ਟ ਤੇ ਮੋਹ ਅਰੂਢਾ,
ਉਹਨਾਂ ਦਾ ਬਹੁਤ ਸਾਰੇ ਐਸੇ ਹੋਣੇ ਆ ਜਿਹੜੇ ਮੋਹ ਦੇ ਉੱਤੇ, ਮੋਹ ਜਿਨ੍ਹਾਂ ਦੇ ਉੱਤੇ ਅਸਵਾਰ ਹੋਇਆ ਹੋਣਾ ਤੇ ਧਰਮ ਭ੍ਰਿਸ਼ਟ, ਉਹਨਾਂ ਦਾ ਜਿਹੜਾ ਧਰਮ ਦਾ ਪੱਖ ਹੈ ਉਹ ਭ੍ਰਿਸ਼ਟ ਹੋਇਆ ਹੋਣਾ ਹੈ।
ਤਿੰਨਕੋ ਦੇਨੇ ਹੇਠ ਸੁਪੰਥਾ,
ਉਹਨਾਂ ਨੂੰ ਮਹਾਰਾਜ ਤੁਸੀਂ ਸੋ ਪੰਥਾ, ਸੋਹਣਾ ਪੰਥ ਦੱਸਣ ਵਾਸਤੇ, ਸੋਹਣਾ ਰਾਹ ਦੱਸਣ ਦੇ ਵਾਸਤੇ।
ਖੋਵਨ ਹਿਰਦੇ ਕੁਮਤ ਕੀ ਗ੍ਰੰਥਾ,
ਉਹਨਾਂ ਦੇ ਹਿਰਦੇ ਦੀ ਜਿਹੜੀ ਕੁਮਤ, ਮੰਦੀ ਮਤ, ਭੈੜੀ ਮਤ ਦੀ ਗੰਢ ਖੋਲਣ ਦੇ ਵਾਸਤੇ ਮਹਾਰਾਜ ਜੀ ਆਏ ਹੋ।
ਧਰ ਪਰ ਨਰ ਸਰੀਰ ਕੋ ਤਾਰਾ,
ਇਸ ਧਰਤੀ ਤੇ ਤੁਸੀਂ ਮਨੁੱਖਾਂ ਵਾਲਾ ਸਰੀਰ ਧਾਰ ਕੇ ਕਿਰਪਾ ਕੀਤੀ ਹੈ।
ਇਨ ਲੋਕ ਕੇ ਤੁਮ ਆਧਾਰਾ,
ਮਹਾਰਾਜ ਜੀ ਇਹਨਾਂ ਤਿੰਨਾਂ ਲੋਕਾਂ ਦੇ ਤੁਸੀਂ ਮਾਲਕ ਜੇ, ਆਕਾਸ਼ ਲੋਕ, ਮਾਤ ਲੋਕ, ਪਤਾਲ ਲੋਕ ਦੇ ਮਾਲਕ ਹੋ ਤੇ ਆਸਰਾ ਹੋ।
ਆਏ ਜੇ ਰਾਵਰ ਚਰਨਨ ਸ਼ਰਨਾ,
ਜਿਹੜਾ ਜਿਹੜਾ ਮਹਾਰਾਜ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਜਾਏਗਾ।
ਕਯੋ ਨਾ ਤਰੈ ਜਗ ਜਨਮ ਰੂਹ ਮਰਨਾ,
ਕਿਵੇਂ ਨਹੀਂ ਭਲਾ ਉਹਦਾ ਉਧਾਰ ਹੋਵੇਗਾ, ਉਹਦਾ ਜਨਮ ਮਰਨ ਖਤਮ ਹੋ ਜਾਏਗਾ ਜਿਹੜਾ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਵੇਗਾ।
ਹੈ ਬਚਨ ਤੁਮਰੇ ਜੇ ਕਮਾਵਨ,
ਜਿਹੜਾ ਮਹਾਰਾਜ ਜੀ ਤੁਹਾਡੇ ਬਚਨ ਸੁਣ ਕੇ ਉਹਨਾਂ ਨੂੰ ਬਾਅਦ ਵਿੱਚ ਕਮਾ ਲਵੇਗਾ ਜੀ।
ਸੇ ਨਰ ਤੀਰਥ ਕਰਹਿ ਪਾਵਨ,
ਉਹ ਇਨਸਾਨ ਇੰਨਾ ਮਹਾਨ ਹੋ ਜਾਏਗਾ ਕਿ ਉਹ ਤੀਰਥਾਂ ਨੂੰ ਵੀ ਪਵਿੱਤਰ ਕਰਨ ਦੀ ਸਮਰੱਥਾ ਰੱਖੇਗਾ। ਜੇ ਕਿਤੇ ਤੀਰਥ ਤੇ ਉਹ ਪੈਰ ਪਾਵੇਗਾ ਤੇ ਉਹ ਤੀਰਥ ਤੋਂ ਕੁਝ ਲੈਣ ਨਹੀਂ ਜਾਏਗਾ ਬਲਕਿ ਉਸ ਤੀਰਥ ਨੂੰ ਵੀ ਪਵਿੱਤਰ ਕਰ ਦੇਗਾ। ਕਹੋ ਕਬੀਰ ਹਉ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਕਬੀਰ ਸਾਹਿਬ ਕਹਿੰਦੇ ਪ੍ਰਭੂ ਦਾ ਦਾਸ ਤੀਰਥ ਨਾਲੋਂ ਵੀ ਵੱਡਾ ਹੈ। ਕਾਂਗ ਭਸੁੰਡ ਰਿਹੀ ਆਖ ਰਿਹਾ ਹੈ ਕਿ ਮਹਾਰਾਜ ਜਿਨ੍ਹੇ ਤੁਹਾਡੇ ਬਚਨਾਂ ਨੂੰ ਕਮਾ ਲੈਣਾ ਹੈ ਉਹਦੇ ਚਰਨਾਂ ਦੇ ਨਾਲ ਤੀਰਥ ਵੀ ਪਵਿੱਤਰ ਹੋਇਆ ਕਰਨਗੇ।
ਜਿਸ ਮਹਿ ਸ਼ਕਤ ਗਿਆਨ ਕੀ ਰਾਖੀ,
ਮਹਾਰਾਜ ਜੀ ਜਿਸ ਦੇ ਅੰਦਰ ਤੁਸੀਂ ਆਪਣੀ ਗਿਆਨ ਦੀ ਸ਼ਕਤੀ ਰੱਖ ਦੇਣੀ ਹੈ।
ਇਹ ਪੜ ਕਿਉ ਨਾ ਹੋਏ ਗਤ ਕਾਖੀ,
ਮਹਾਰਾਜ ਪਾਤਸ਼ਾਹ ਜੀ ਉਹਦੇ ਫਲਸਫੇ ਨੂੰ, ਉਚਾਰੇ ਹੋਏ ਨੂੰ ਪੜ ਕੇ ਕਿਉਂ ਨਾ ਮਹਾਰਾਜ ਜੀ ਭਲਾ ਮੁਕਤੀ ਮਿਲੇਗੀ।
ਦੋਹਰਾ ਸ਼੍ਰੀ ਨਾਨਕ ਬੋਲੇ ਤਬ ਹੈ ਸਭ ਗੁਣ ਮੈਂ ਪ੍ਰਦਾਨ,
ਜਿਹੜਾ ਇਹ ਬਚਨ ਆਇਆ ਕਿ ਜਿਹਦੇ ਅੰਦਰ ਗਿਆਨ ਦੀ ਤੁਸੀਂ ਸ਼ਕਤੀ ਰੱਖ ਦੇਣੀ ਹੈ ਤੇ ਪੜ, ਉਸ ਨੂੰ ਪੜ ਕੇ ਕਿਉਂ ਨਾ ਹੋਏ ਗਤ ਕਾਂਖੀ, ਕਿਉਂ ਨਾ ਮੁਕਤੀ ਦੀ ਇੱਛਾ ਪੈਦਾ ਹੋਏਗੀ। ਇਹ ਸਾਧ ਸੰਗਤ ਜੀ ਜਦੋਂ ਧਾਰਮਿਕ ਲਿਟਰੇਚਰ ਨੂੰ ਲਿਖਣ ਵਾਲੀਆਂ ਜਿਹੜੀਆਂ ਬੰਦਗੀ ਵਾਲੀਆਂ ਰੂਹਾਂ ਹੁੰਦੀਆਂ ਉਹਨਾਂ ਦਾ ਇਤਿਹਾਸ ਜਿਹੜਾ ਪੜ੍ਹਨਾ ਉਹ ਕੁਝ ਜਿਹੜਾ ਉਹ ਵਿਲੱਖਣਤਾ ਵਾਲਾ ਹੋਇਆ ਕਰਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਪੜ੍ਹੀਏ ਤੇ ਉਹ ਰਚਨਾਵਾਂ ਪੜ੍ਹ ਕੇ ਤੇ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦਾ ਯਤਨ ਕਰਨ ਦਾ ਉਦਮ ਬਣ ਜਾਂਦਾ ਹੈ। ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਸਾਹਿਬ ਜੀ ਹੈ ਜਿਨ੍ਹਾਂ ਦਾ ਆਪਾਂ ਲਿਖਿਆ ਇਤਿਹਾਸ ਪੜ੍ਹ ਰਹੇ ਹਾਂ। 14 ਪੋਥੀਆਂ ਦੇ ਵਿੱਚ 10 ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ। ਇੰਨੇ ਪ੍ਰੇਮ ਵਿੱਚ, ਇੰਨੇ ਵੈਰਾਗ ਦੇ ਵਿੱਚ ਇਹ ਵੀ ਮਹਾਂਪੁਰਖ ਸਨ, ਇਹ ਵੀ ਬੰਦਗੀ ਵਾਲੇ ਸਨ। ਹੁਣ ਇਹਨਾਂ ਦੀ ਰਚਨਾ ਜਿਹੜੀ ਹੈ ਪੜ੍ਹਾਂਗੇ ਤੇ ਮਨ ਦੇ ਅੰਦਰ ਪ੍ਰੇਮ ਤੇ ਵੈਰਾਗ ਜਿਹੜਾ ਇਹ ਆਉਂਦਾ। ਜਦੋਂ ਇਹ 10 ਗੁਰੂਆਂ ਦਾ ਇਤਿਹਾਸ ਲਿਖਦੇ ਲਿਖਦੇ 10ਵੇਂ ਪਾਤਸ਼ਾਹ ਤੱਕ ਪਹੁੰਚੇ ਸਨ ਉਦੋਂ ਤੱਕ ਇੰਨੇ ਵੈਰਾਗੀ ਹੋ ਗਏ ਸੀਗੇ। ਇਹਨਾਂ ਦੇ ਮੂੰਹ ਦੇ ਵਿੱਚ ਇਹ ਲਫ਼ਜ਼ ਚੱਲਦੇ ਰਹਿੰਦੇ ਹੁੰਦੇ ਸੀ, ਅਬ ਆਨ ਕੀ ਆਸ ਨਿਰਾਸ ਭਈ ਕਲਗੀ ਧਰ ਬਾਸ ਲੀਓ ਮਨ ਮਾਹੀ। ਕਹਿੰਦੇ ਸੀ ਬਾਕੀ ਸਾਰੀਆਂ ਹੀ ਆਸਾਂ ਖਤਮ ਹੋ ਗਈਆਂ, ਕਲਗੀ ਧਰ ਜੀ ਨੇ ਹਿਰਦੇ 'ਚ ਵਾਸਾ ਕਰ ਲਿਆ ਹੈ। ਇੰਨਾ ਪ੍ਰੇਮ ਇਹਨਾਂ ਦਾ ਆਪਣਾ ਅਤੇ ਇਹਨਾਂ ਦੇ ਨੇਤਰ ਸਿਜਲ ਹੋਏ ਰਹਿੰਦੇ ਹੁੰਦੇ ਸੀਗੇ। ਇਸ ਲਈ ਸਾਧ ਸੰਗਤ ਦੀ ਜਿਹੜੀਆਂ ਰਚਨਾਵਾਂ ਵੀ ਆਪਾਂ ਜਗਤ ਦੇ ਉੱਤੇ ਪੜ੍ਹਦੇ ਹਾਂ ਨਾ, ਉਹਦੇ ਵਿੱਚ ਵੀ ਫਰਕ ਹੁੰਦਾ ਬਹੁਤ ਜ਼ਿਆਦਾ। ਜੇ ਖੁਸ਼ਕ ਬਿਰਤੀ ਵਾਲੇ ਦਾ ਲਿਖਿਆ ਹੋਇਆ ਪੜ੍ਹਾਂਗੇ ਉਹਦੇ ਵਿੱਚੋਂ ਖੁਸ਼ਕਪਨ ਜਿਹੜਾ ਹੈ ਉਹ ਝਲਕ ਮਾਰੇਗਾ, ਸ਼ਰਧਾ ਵਾਲੇ ਦਾ ਲਿਖਿਆ ਹੋਇਆ ਜਿਹੜਾ ਉਹ ਸਾਡੀ ਸ਼ਰਧਾ ਵਧਾਏਗਾ। ਸਾਡੀ ਕਿਹੜੀ ਰੱਬ ਨੇ ਧਰਮਰਾਜ ਵਾਲੀ ਡਿਊਟੀ ਲਾਈ ਹੈ ਵੀ ਤੂੰ ਹੀ ਨਿਰਣਾ ਕਰਨਾ ਵੀ ਕਿਹੜਾ ਚੰਗਾ ਅਤੇ ਕਿਹੜਾ ਮਾੜਾ। ਆਪਾਂ ਤਾਂ ਸਿਰਫ ਆਪਣਾ ਹੀ ਜਨਮ ਸਫਲਾ ਕਰ ਲਈਏ ਤਾਂ ਬੜੀ ਵੱਡੀ ਪ੍ਰਾਪਤੀ ਹੈ। ਇਸ ਵਾਸਤੇ ਸਾਨੂੰ ਕੋਈ ਇਸ ਤਰ੍ਹਾਂ ਦੀਆਂ ਰਚਨਾਵਾਂ ਪੜ੍ਹਨ ਦੀ ਲੋੜ ਨਹੀਂ ਹੁੰਦੀ ਜਿਹੜੀਆਂ ਸਾਡੀ ਸ਼ਰਧਾ ਨੂੰ ਤੋੜਨ। ਪ੍ਰੇਮ ਭਗਤੀ ਦੇ ਨਾਲ ਭਿੱਜੇ ਹੋਏ ਬੋਲ ਜਿਹੜੇ ਹੈ ਉਹ ਸਾਡਾ ਫਾਇਦਾ ਕਰਦੇ ਹੈ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜਿਹੜੇ ਹੈ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਨੇ ਉਹ ਬੜੀਆਂ ਸ਼ਰਧਾ ਭਾਵਨਾ ਦੇ ਨਾਲ ਭਿੱਜੀਆਂ ਹੋਈਆਂ ਨੇ। ਹੋਰ ਵੀ ਬੇਅੰਤ ਗੁਰੂ ਕੇ ਪਿਆਰੇ ਹਨ। ਤੋ ਇਹ ਕਾਂਗ ਭਸੁੰਡ ਨਾਮ ਦਾ ਰਿਹੀ ਕਹਿ ਰਿਹਾ ਹੈ ਕਿ ਮਹਾਰਾਜ ਪਾਤਸ਼ਾਹ ਜਿਹੜਾ ਤੁਹਾਡਾ ਹੋਏਗਾ ਸਿੱਖ, ਉਹਦੇ ਅੰਦਰ ਤੁਸੀਂ ਗਿਆਨ ਦੀ ਸ਼ਕਤੀ ਦੇ ਦਿੱਤੀ ਹੋਏਗੀ, ਉਹ ਜਦੋਂ ਲਿਖੇਗਾ ਉਹਦਾ ਲਿਖਿਆ ਪੜ੍ਹ ਕੇ ਮਹਾਰਾਜ ਪਾਤਸ਼ਾਹ ਜੀ ਪੜ੍ਹਨ ਵਾਲਿਆਂ ਦੇ ਅੰਦਰ ਮੁਕਤੀ ਦੀ ਇੱਛਾ ਜਾਗ ਪਏਗੀ।
ਭਗਤ ਨਿਰੰਤਰ ਕਰਤ ਹੋ ਸ਼੍ਰੋਤਨ ਵਿਖੇ ਮਹਾਨ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਰਮਾਇਆ ਕਿ ਹੇ ਕਾਂਗ ਭਸੁੰਡ ਰਿਖੀ ਜੀ, ਤੁਸੀਂ ਵੀ ਰਿਖੀਆਂ ਦੇ ਵਿੱਚੋਂ ਪ੍ਰਧਾਨ ਰਿਖੀ ਹੋ। ਕਿਉਂਕਿ ਤੁਸੀਂ ਆਪਣਿਆਂ ਸਰੋਤਿਆਂ ਸਾਧੂਆਂ ਦੇ ਵਿੱਚ ਬੈਠ ਕੇ ਨਾਲੇ ਉਹਨਾਂ ਨੂੰ ਬਾਣੀਆਂ ਕਹਾਣੀਆਂ ਸੁਣਾਉਂਦੇ ਜੇ ਤੇ ਨਾਲੇ ਭਗਤ ਨਿਰੰਤਰ ਕਰਤ ਹੋ ਲਗਾਤਾਰ ਭਗਤੀ ਕਰਦੇ ਹੋ।
ਸਤਿਗੁਰ ਦੀਨਾ ਨਾਥ ਜੀ ਕੀਜੈ ਮੋਹਿ ਸਹਾਏ।
ਇਸ ਪ੍ਰਕਾਰ ਫਿਰ ਉਹ ਕਹਿੰਦਾ ਹੈ ਕਿ ਹੇ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ, ਮੇਰੇ ਤੇ ਵੀ ਕਿਰਪਾ ਕਰੋ, ਮੇਰੇ ਤੇ ਵੀ ਮਿਹਰ ਕਰੋ ਜੀ। ਮੈਂ ਇੱਕ ਬੇਨਤੀ ਕਰਕੇ ਪੁੱਛਦਾ ਹਾਂ ਤੁਹਾਨੂੰ ਜੀ।
ਸ਼੍ਰੋਤੇ ਕਿਸ ਪ੍ਰਕਾਰ ਕੇ ਦੀਜੈ ਮੋਹਿ ਬਤਾਏ।
ਜਿਹੜੇ ਸਰੋਤੇ ਹੁੰਦੇ ਨੇ ਮਹਾਰਾਜ ਜੀ ਸੁਣਨ ਵਾਲੇ, ਕਿੰਨੀ ਪ੍ਰਕਾਰ ਦੇ ਹੁੰਦੇ ਨੇ, ਮੈਨੂੰ ਕਿਰਪਾ ਕਰਕੇ ਦੱਸ ਦਿਓ ਜੀ।
ਜੋ ਪਈ ਸ਼੍ਰੋਤਾ ਜਗ ਮੈਂ ਪੰਜ ਪ੍ਰਕਾਰਾ।
ਮਹਾਰਾਜ ਨੇ ਆਖਿਆ ਪੰਜ ਤਰ੍ਹਾਂ ਦੇ ਹੁੰਦੇ ਹਨ।
ਸੋ ਹੋ ਤੁਮ ਸੋ ਕਰੋ ਉਚਾਰਾ।
ਉਹ ਮੈਂ ਤੁਹਾਨੂੰ ਉਚਾਰਨ ਕਰਕੇ ਦੱਸਦਾ ਹਾਂ।
ਰਾਗ ਰਾਗਨੀ ਸਮਝੈ ਇੱਕ।
ਇਹ ਪਹਿਲੀ ਤਰ੍ਹਾਂ ਦੇ ਇੱਕ ਉਹ ਹੁੰਦੇ ਨੇ ਜਿਹੜੇ ਕੀਰਤਨ ਦੇ ਵਿੱਚੋਂ, ਕਿਉਂਕਿ ਉਹਨੇ ਕੀਰਤਨ ਹੀ ਸੁਣਿਆ ਸੀ ਤੇ ਉਸੇ ਪੱਖ ਨੂੰ ਮਹਾਰਾਜ ਜਾਹਰ ਕਰਕੇ ਦੱਸ ਰਹੇ ਹੈ। ਪਹਿਲੀ ਤਰ੍ਹਾਂ ਦੇ ਉਹ ਹੁੰਦੇ ਨੇ ਜਿਹੜੇ ਕਿ ਕੀਰਤਨ ਦੇ ਵਿੱਚੋਂ ਰਾਗ ਨੂੰ ਹੀ ਪਰਖਦੇ ਵੀ ਕਿਹੜਾ ਰਾਗ ਚੱਲ ਰਿਹਾ ਹੈ।
ਦੂਜੇ ਸੁਰ ਕੈ ਲਖੈ ਵਿਵੇਕਾ।
ਦੂਸਰੀ ਤਰ੍ਹਾਂ ਦੇ ਉਹ ਹੁੰਦੇ ਨੇ ਜਿਹੜੇ ਸੁਰਾਂ ਪਰਖਦੇ ਹਨ ਕਿ ਕਿਹੜੀ ਕਿਹੜੀ ਸਾਰੇ ਗਾਵਾਂ ਪਾਦਾ ਨੀਸਾ ਕਿਹੜੀ ਕਿਹੜੀ ਸੁਰ ਲਾ ਕੇ ਕੀਰਤਨ ਹੋ ਰਿਹਾ ਹੈ।
ਤੀਜੋ ਤਾਲ ਸੁਨੈ ਹਿਤ ਦਿਆ।
ਤੀਸਰੇ ਉਹ ਨੇ ਜਿਹੜੇ ਤਬਲੇ ਦੇ ਤਾਲ ਨੂੰ ਪਰਖਦੇ ਹਨ ਧਿਆਨ ਦੇ ਕੇ।
ਤੂਰਥ ਬਾਦਿਤ ਤੇ ਰਸ ਲਿਆ।
ਚੌਥੇ ਉਹ ਨੇ ਜਿਹੜੇ ਵਾਜਾ ਵੱਜਦੇ ਹੋਏ ਦਾ ਰਸ ਲੈਂਦੇ ਹਨ, ਉਹਦੀਆਂ ਧੁਨਾਂ ਦੇ ਵਿੱਚ ਹੀ ਜ਼ਿਆਦਾ ਧਿਆਨ ਰੱਖ ਕੇ ਉਹ ਟਿਊਨ ਦਾ ਬੜਾ ਆਨੰਦ ਲੈਂਦੇ ਵੀ ਆਹ ਟਿਊਨ ਵੱਜ ਰਹੀ ਹੈ।
ਪੰਚਮ ਸ਼ਬਦ ਅਰਥ ਕੋ ਚੀਨਾ।
ਪਾਤਸ਼ਾਹ ਨੇ ਫਰਮਾਇਆ ਪੰਜਵੀਂ ਤਰ੍ਹਾਂ ਦੇ ਫਿਰ ਉਹ ਨੇ ਜਿਹੜੇ ਸ਼ਬਦ ਜਿਹੜਾ ਗਾਇਆ ਜਾ ਰਿਹਾ ਉਹਦੇ ਅਰਥ ਨੂੰ ਜਾਣ ਰਹੇ ਨੇ ਕਿ ਸ਼ਬਦ ਕੀ ਕਹਿ ਰਿਹਾ, ਇਹਦਾ ਅਰਥ ਕੀ ਬਣ ਰਿਹਾ ਹੈ।
ਤਾਤ ਪਰਜ ਸਮਝਤ ਪਰਬੀਨਾ।
ਉਹ ਫਿਰ ਪਰਬੀਨ ਤੇ ਸਿਆਣੇ ਸਰੋਤੇ ਜਿਹੜੇ ਨੇ ਉਹ ਸ਼ਬਦ ਦਾ ਅਰਥ ਭਾਵ ਜਾਣਨ ਦੀ ਕੋਸ਼ਿਸ਼ ਕਰਦੇ ਜਿੱਥੋਂ ਸਮਝ ਨਾ ਲੱਗੇ।
ਸੋ ਸਭ ਹਿਨ ਤੇ ਲਖੋ ਮਹਾਨਾ।
ਉਹ ਜਿਹੜੇ ਸ਼ਬਦ ਨੂੰ ਜਾਣਨਾ ਚਾਹੁੰਦੇ, ਮਹਾਰਾਜ ਜੀ ਕਹਿੰਦੇ ਇਹਨਾਂ ਪੰਜ ਪ੍ਰਕਾਰ ਦੇ ਸਰੋਤਿਆਂ ਦੇ ਵਿੱਚ ਉਹਨਾਂ ਨੂੰ ਮਹਾਨ ਸਮਝਣਾ ਕਰੋ, ਉਹ ਸਤਿਕਾਰਯੋਗ ਤੇ ਸ਼੍ਰੋਮਣੀ ਹਨ।
ਅਰਥ ਸਮਝੈ ਕੈ ਗੁਣਤ ਸੁਜਾਨਾ।
ਜਿਹੜੇ ਗੁਣਵਾਨ ਤੇ ਸੂਝਵਾਨ ਅਰਥ ਸਮਝ ਕੇ ਸ਼ਬਦ ਦਾ ਗੁਰਬਾਣੀ ਦਾ।
ਜਾ ਤੇ ਹੋ ਸਭ ਵਿਖੇ ਵਡੇਰਾ।
ਇਸ ਲਈ ਇਵੇਂ ਹੀ ਕਾਂਗ ਭਸੁੰਡ ਜੀ, ਤੁਸੀਂ ਜਿਹੜੇ ਹੋ ਤੁਸੀਂ ਵੀ ਸਭਨਾ ਤੋਂ ਵਡੇਰੇ ਹੋ, ਸਭ ਤਰ੍ਹਾਂ ਦੇ ਸਰੋਤਿਆਂ ਵਿੱਚੋਂ ਮਹਾਨ ਹੋ।
ਸਮਝ ਅਰਥ ਸੁਖ ਪਾਏ ਕਨੇਰਾ।
ਤੁਸੀਂ ਵੀ ਜਿਹੜਾ ਮਰਦਾਨਾ ਜੀ ਨੇ ਸ਼ਬਦ ਗਾਇਆ ਹੈ ਉਹਦੇ ਅਰਥਾਂ ਨੂੰ ਸਮਝ ਕੇ ਤੇ ਬੜਾ ਸੁਖ ਪ੍ਰਾਪਤ ਕੀਤਾ ਹੈ, ਤੁਸੀਂ ਵੀ ਮਹਾਨ ਰਿਖੀ ਹੋ। ਇਸ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਮਹਾਨ ਤਪੱਸਵੀ ਪੁਰਖਾਂ ਨੂੰ ਹਿਮਾਲਿਆ ਪਰਬਤ ਦੀਆਂ ਚੋਟੀਆਂ ਦੇ ਉੱਪਰ ਮਿਲ ਰਹੇ ਨੇ। ਜਿਵੇਂ ਜਿਵੇਂ ਅੱਗੇ ਇਤਿਹਾਸ ਸਾਧ ਸੰਗਤ ਜੀ ਆਵੇਗਾ, ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਆਪਾਂ ਸਾਂਝਾ ਕਰਾਂਗੇ। ਇਹ ਵਿਸਥਾਰ ਨਾਲ ਪ੍ਰਸੰਗ ਲਿਖੇ ਹੋਣ ਕਰਕੇ ਟਾਈਮ ਬੜਾ ਲੈਂਦੇ ਨੇ, ਇਸੇ ਲਈ ਵਿੱਚ ਪ੍ਰਮਾਣ ਜਿਹੜੇ ਆ ਉਹ ਵਿੱਚੋਂ ਕੁਝ ਘਟਾ ਦੇਈਦੇ ਆ ਤੇ ਕੋਸ਼ਿਸ਼ ਕਰੀਦੀ ਵੀ ਸਿੰਘ ਪੜ੍ਹੀ ਚੱਲੇ ਤੇ ਅਰਥ ਕਰੀ ਚੱਲੀਏ ਤਾਂ ਕਿ ਇਤਿਹਾਸ ਕੁਝ ਜਿਹੜਾ ਉਹ ਅਗਾਂਹ ਵੀ ਤੁਰੇ। ਇਸ ਲਈ ਬਹੁਤ ਸਾਰੇ ਕੁਝ ਬਚਨ ਜਿਹੜੇ ਵਿੱਚੋਂ ਸੰਖੇਪ ਵੀ ਕਰ ਦੇਈਦੇ ਆ, ਔਰ ਮਹਾਰਾਜ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਹੀ ਜਿਹੜਾ ਹੈ ਸਾਖੀ ਰੂਪ ਦੇ ਵਿੱਚ ਹੀ ਬੜਾ ਮਹਾਨ ਹੈ। ਜੇ ਇਹ ਇਤਿਹਾਸ ਹੀ ਆਪਾਂ ਅੱਗੇ ਤੋਂ ਅੱਗੇ ਲਈ ਚੱਲੀਏ ਤੇ ਇਹਦੇ ਵਿੱਚੋਂ ਹੀ ਬੜੀ ਦਇਆ ਹੁੰਦੀ ਹੈ, ਬਹੁਤ ਸਾਰਾ ਗਿਆਨ ਸਾਧ ਸੰਗਤ ਜੀ ਮਿਲਦਾ ਹੈ। ਨਿਜਿਤ ਕੀਤਾ ਕਥਾ ਦਾ ਸਮਾਂ ਸਾਧ ਸੰਗਤ ਜੀ ਉਹ ਸੰਪੂਰਨ ਹੈ ਜੀ। ਦੋ ਪੰਕਤੀਆਂ ਪੜ੍ਹ ਕੇ ਫਤਿਹ ਸਾਂਝੀ ਕਰੀਏ ਜੀ।
ਜਾ ਤੇ ਹੋ ਸਭ ਵਿਖੇ ਵਡੇਰੇ, ਸਮਝ ਅਰਥ ਸੁਖ ਪਾਏ ਕਨੇਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।